ਸਾਧ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੀ ਉਚਾਰੀ ਦੁਇ ਕਰ ਜੋਰ ਕਰੋ ਚਰਣਾ ਪਰ ਜਉ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮਨ ਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹੀ ਦਰਬਾਰੀ ਡੰਡੋਤ ਬੰਧਨ ਅਨਕਬਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਗੁਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪਰਸ਼ੋਤਮ ਪਰੰਪਰਾ ਵਰਨਾਥ ਜੁਗਲ ਚਰਨ ਮਮ ਬੰਦਨਾ ਧਰ ਕਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ ਜਿਸ ਕਰਣਾ ਤੇ ਵੜਿਆਗੀ ਭਾਵ ਹੈ ਗਤ ਵਿਸ਼ਰਾਮ
ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਚੌਥਾ ਜਨਮ ਪਦਾਰਥ ਪਾਏ ਨਾਮ ਧਿਆਇਆ ਗੁਰਪ੍ਰਸਾਦੀ ਬੁੱਝ ਸੱਚ ਸੁਣਾਇਆ ਜਿਨ ਧੁਰ ਲਿਖਿਆ ਲੇਖ ਤਿੰਨੀ ਨਾਮ ਕਮਾਇਆ ਦਰ ਸੱਚੈ ਸਚਿਆਰ ਮਹਿਲ ਬੁਲਾਇਆ ਰਹਾਉ ਅੰਤਰ ਨਾਮ ਨਿਧਾਨ ਗੁਰਮੁਖ ਪਾਈਐ ਅਨ ਦਿਨ ਨਾਮ ਧਿਆਏ ਹਰ ਗੁਣ ਗਾਈਐ ਅੰਤਰ ਵਸਤੇ ਅਨੇਕ ਮਨਮੁਖ ਨਹੀਂ ਪਾਈਐ ਹਉ ਮੈਂ ਗਰਭੈ ਗਰਭ ਆਪ ਖਵਾਈਐ ਨਾਨਕ ਆਪੇ ਆਪ ਖਵਾਈਐ ਗੁਰਮਤਿ ਮਨ ਪਰਗਾ ਸੱਚਾ ਪਾਈਐ ਜਨਮ ਪਦਾਰਥ ਪਾਏ ਨਾਮ ਧਿਆਇਆ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਬੜੇ ਪਿਆਰ ਆਦਿ ਸਤਿਕਾਰ ਦੇ ਸਹਿਤ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਬੜੇ ਪਿਆਰ ਦੇ ਨਾਲ ਉਸਤਾਨ ਦੀ ਚੱਲ ਰਹੀ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਅੰਮ੍ਰਿਤ ਰੂਪ ਪੰਜ ਬਾਣੀਆਂ ਦਾ ਨਿਤਨੇਮ ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰ ਜਸ ਅਤੇ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਲੜੀ ਵਾਰ ਕਥਾ ਵਿਚਾਰ ਸਰਵਣ ਕਰਨ ਵਾਸਤੇ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਰੇ ਜੀਵਾਂ ਦੇ ਭਲੇ ਵਾਸਤੇ ਇਹ ਜੋ ਕਥਾ ਕੀਰਤਨ ਦੀ ਮਰਿਆਦਾ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ, ਭਾਗਾਂ ਵਾਲੀਆਂ ਸੰਗਤਾਂ ਰੋਜ਼ਾਨਾ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਆ ਕੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਬੈਠ ਕੇ ਬੜੇ ਪਿਆਰ ਦੇ ਨਾਲ ਹਾਜ਼ਰੀ ਭਰ ਕੇ ਸਮੇਂ ਨੂੰ ਸਫਲ ਬਣਾਉਂਦੇ ਹਨ। ਸੱਚੇ ਪਾਤਸ਼ਾਹ ਜੀ ਨੇ ਇਹ ਬਾਣੀ ਦਾ ਪਵਿੱਤਰ ਅਥਾਹ ਸਾਗਰ ਬਖਸ਼ਿਸ਼ ਕੀਤਾ ਹੈ। ਅੰਮ੍ਰਿਤ ਰੂਪੀ ਬਾਣੀ ਸਦਾ ਵਾਸਤੇ ਗੁਰਸਿੱਖ ਦੀ ਸਹਾਇਤਾ ਕਰਦੀ ਹੈ। ਸਰੀਰ ਆਉਂਦੇ ਜਾਂਦੇ ਰਹਿੰਦੇ ਹਨ, ਸ਼ਬਦ ਦੀ ਜਿਹੜੀ ਉਮਰ ਬੜੀ ਲੰਬੀ ਹੈ, ਇਸ ਵਾਸਤੇ ਜਿਹੜਾ ਸ਼ਬਦ ਹੈ ਇਹ ਸਦਾ ਰਹਿਣ ਵਾਲਾ ਹੈ। ਸ਼ਬਦ ਸਾਚਾ ਪਿੰਡ ਕਾਚਾ, ਸ਼ਬਦ ਸੱਚਾ ਹੈ ਤਾਂ ਪਿੰਡ ਸਰੀਰ ਕੱਚਾ ਹੈ, ਅਤੇ ਸਰੀਰ ਦੀ ਮਾਨਤਾ ਵੀ ਸ਼ਬਦ ਨਾਲ ਹੀ ਹੈ। ਜਿੱਥੇ ਇਹਦੇ ਅੰਦਰ ਪਵਿੱਤਰ ਸ਼ਬਦ ਆ ਗਿਆ, ਮੁੱਖ ਤੋਂ ਵੀ ਪਵਿੱਤਰ ਸ਼ਬਦ ਬੋਲਦਾ ਹੈ, ਸਤਿਕਾਰ ਹੈ। ਅਤੇ ਜੇ ਗਲਤ ਸ਼ਬਦ ਅੰਦਰ ਭਰੇ ਗਏ, ਰਸਨਾ ਤੋਂ ਵੀ ਫਿੱਕੇ ਫੋੜੇ ਸ਼ਬਦ ਬੋਲਦਾ, ਉਹ ਨਰਾਦਰੀ ਦਾ ਪਾਤਰ ਬਣਦਾ ਹੈ। ਉਹ ਦੇਹ ਹੈ ਜਿਹਦਾ ਸਤਿਕਾਰ ਹੈ, ਮੁਰਦਾ ਹੋ ਜਾਂਦੀ ਸ਼ਬਦ ਤੋਂ ਬਿਨਾਂ ਉਹਦਾ ਕੋਈ ਸਤਿਕਾਰ ਨਹੀਂ। ਇਸ ਵਾਸਤੇ ਸ਼ਬਦ ਦੀ ਜਿਹੜੀ ਸੱਤਾ ਉਹ ਆਤਮਾ ਪਰਮਾਤਮਾ ਦੀ ਸੱਤਾ ਨਾਲ ਕੰਮ ਕਰਦੀ ਹੈ। ਜੇ ਆਤਮਾ ਦੀ ਸੱਤਾ ਨੇ ਤਾਂ ਫਿਰ ਸ਼ਬਦ ਵੀ ਕਿਵੇਂ ਬੋਲਾਂਗੇ। ਇਸ ਵਾਸਤੇ ਜਿਹੜੀ ਚੇਤਨ ਸ਼ਕਤੀ ਹੈ ਉਹਦੇ ਨਾਲ ਹੀ ਇਸੇ ਦੀ ਮਹਾਨਤਾ ਹੈ। ਆਓ ਪਿਆਰ ਦੇ ਨਾਲ ਬਾਣੀ ਦੇ ਵਿਚਾਰ ਸਰਵਣ ਕਰੀਏ। ਗੁਰੂ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਵਾਹਿਗੁਰੂ ਜੀ ਆਸਾ ਮਹਤਾ ਚੌਥਾ
ਜਸਨ ਆਸਾ ਰਾਗ ਹੈ। ਆਸਾ ਰਾਗ ਅੰਮ੍ਰਿਤ ਵੇਲੇ ਦਾ ਰਾਗ ਹੈ। ਚੌਥੇ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਮੁਖਾਰ ਗ੍ਰੰਥੋਂ ਅਤੇ ਉਚਾਰਨ ਕੀਤੀ ਹੋਈ ਬਾਣੀ ਵਿੱਚੋਂ ਸ਼ਬਦ ਦੇ ਵਿਚਾਰ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ।
ਜਨਮ ਪਦਾਰਥ ਪਾਏ ਨਾਮ ਧਿਆਇਆ।
ਪਦਾਰਥ ਧਰਮ ਅਰਥ ਕਾਮ ਮੋਕਸ਼ ਚਾਰ ਤਾਏ, ਅਤੇ ਬਾਕੀ ਸੰਪਰਦਾ ਵਾਲੇ ਮੰਨਦੇ ਜਨਮ ਪਦਾਰਥ ਆ, ਨਾਮ ਪਦਾਰਥ ਆ, ਗਿਆਨ ਪਦਾਰਥ, ਮੁਕਤ ਪਦਾਰਥ ਆ। ਹੁਣ ਕਹਿੰਦੇ ਵੀ ਜਨਮ ਰੂਪੀ ਇਹ ਮਨੁੱਖ ਜਨਮ ਵੀ ਇੱਕ ਬੜਾ ਅਮੋਲਕ ਪਦਾਰਥ ਆ। ਇਹ ਮਨੁੱਖ ਜਨਮ ਰੂਪੀ ਪਦਾਰਥ ਨੂੰ ਪਾ ਕੇ ਕੀ ਕਰਨਾ ਚਾਹੀਦਾ? ਨਾਮ ਧਿਆਈ ਹੈ, ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਜਪਣਾ ਚਾਹੀਦਾ ਹੈ। ਇਸ ਤਰ੍ਹਾਂ ਹੁਣ ਨਾਮ ਦੀ ਮਹਾਨਤਾ ਹਮੇਸ਼ਾ ਹੀ ਪ੍ਰਧਾਨ ਰਹੀ ਹੈ। ਪਿਛਲੇ ਯੁਗਾਂ ਵਿੱਚ ਉਮਰਾਂ ਕੁਝ ਲੰਮੀਆਂ ਸੀ, ਉਹ ਨਾਲ ਨਾਲ ਫਿਰ ਹੋਰ ਸਾਧਨ ਵੀ ਜੋੜੇ ਹੋਏ ਸੀ। ਇੰਨੀ ਲੰਮੀ ਉਮਰ ਬੀਤਣੀ ਨੇ, ਅਤੇ ਇਸ ਤਰ੍ਹਾਂ ਉਹਨਾਂ ਨੇ ਸਤਵਾਦੀ ਕਰਮ ਕਰਨੇ, ਯਾਗਾਦਕ ਪੂਜਾਦਕ, ਇਸ ਵਾਸਤੇ ਵੀ ਉਹ ਬੋਰ ਬਣਾਉਣ ਅਤੇ ਕਰਮ ਵੀ ਕਰਦੇ ਰਹਿਣ, ਨਾਲ ਨਾਮ ਵੀ ਜਪਦੇ ਰਹਿਣ। ਗੁਰੂ ਮਹਾਰਾਜ ਨੇ ਵੀ ਉਹ ਸਾਧਨ ਰੱਖੇ ਹੈ, ਥੋੜ੍ਹਾ ਜਿਹਾ ਪੱਖ ਬਦਲ ਦਿੱਤਾ, ਪਹਿਲਾਂ ਕੋਈ ਜਲ ਧਾਰਾ ਕਰਦਾ ਸੀ। ਮਤਲਬ ਇਹ ਸੀ ਕਿ ਆਲਸ ਨਾ ਪਵੇ ਅਤੇ ਨਾਮ ਜਪਦਾ ਰਹੇ। ਉਵੇਂ ਬਹਿ ਜਾਓ ਪੱਧਰੇ ਜਾਂ ਰਜਾਈ ਰਜੂਈ ਲੈ ਕੇ, ਫਿਰ ਤਾਂ ਨੀਂਦ ਬੜੀ ਛੇਤੀ ਆਏਗੀ। ਅਤੇ ਜੇ ਥੋੜ੍ਹਾ ਜਿਹਾ ਸਰੀਰ ਨੂੰ ਕਸ਼ਟ ਹੋਵੇ ਤਾਂ ਆਲਸ ਘੱਟ ਪੈਂਦੀ ਹੈ। ਉਹਦੀ ਜਗ੍ਹਾ ਮਹਾਰਾਜ ਨੇ ਫਿਰ ਲੰਗਰ ਵਿੱਚ ਜਲ ਦੀ ਸੇਵਾ ਰੱਖ ਦਿੱਤੀ ਹੈ। ਧੂਣਾ ਧੁਆਉਂਦੇ ਸੀ ਵੀ ਗਰਮੀ ਵਿੱਚ ਵੀ, ਫਿਰ ਬੰਦਾ ਥੋੜ੍ਹੀ ਔਖਿਆਈ ਮੰਨਦਾ, ਆਲਸ ਨੇ ਪੱਠ ਚੁੱਕਣੇ, ਪ੍ਰਸ਼ਾਦੇ ਪਕਾਉਣੇ, ਦੇਗ ਤਿਆਰ ਕਰਨੇ, ਇਸੇ ਤਰ੍ਹਾਂ ਦਾਲਾਂ ਸਬਜ਼ੀਆਂ ਹੋਰ ਪਦਾਰਥ ਅੱਗ ਮੂਹਰੇ ਬਹਿ ਕੇ ਤਿਆਰ ਕਰਨੇ, ਉਹਨਾਂ ਦਾ ਫਲ ਵੀ ਵਧੇਰੇ ਹੈ। ਜਲ ਧਾਰਾ ਵਿੱਚ ਪਾਣੀ ਜਿਹੜਾ ਸੀ ਉਹਦੇ ਦੁਆਰਾ ਕਿਸੇ ਦੇ ਪਰਪਕਾਰ ਨਹੀਂ ਸੀ ਹੋ ਰਿਹਾ, ਧੂਣੀ ਤਪਾਉਣ ਨਾਲ ਵੀ। ਹੁਣ ਉਹ ਜਲ ਪਿਆਸੇ ਨੂੰ ਪਿਲਾਇਆ ਜਾਏ, ਲੰਗਰ ਤਿਆਰ ਕਰਨ ਲਈ ਵਰਤਿਆ ਜਾਏ, ਪਰਪਕਾਰ ਵੀ ਬਣ ਗਿਆ। ਉਹ ਲੱਕੜਾਂ ਜਿਹੜੀਆਂ ਧੂਣੇ ਵਿੱਚ ਫੂਕੀਆਂ ਜਾਂਦੀਆਂ ਸੀ ਉਸ ਨੂੰ ਲੰਗਰ ਤਿਆਰ ਕਰਨ ਲਈ ਵਰਤਿਆ ਗਿਆ। ਉਹ ਧੂਣੀ ਤਾਪਣਾ ਵੀ ਜ਼ਿਆਦਾ ਕਠਿਨ ਹੈ, ਖਾਸ ਕਰਕੇ ਗਰਮੀਆਂ ਦੇ ਮਹੀਨੇ ਅੱਗ ਮੂਹਰੇ ਬਹਿਣਾ ਕੋਈ ਸੌਖਾ ਨਹੀਂ। ਸੋ ਇਸ ਵਾਸਤੇ ਫਿਰ ਜਲ ਪਾਣੀ ਲੰਗਰ ਪਾਣੀ ਤਿਆਰ ਕਰਾ ਕੇ ਸੰਗਤ ਨੂੰ ਛਕਾਉਣਾ, ਉਹ ਸੇਵਾ ਤੋਂ ਫਿਰ ਉਹਦੇ ਪੁੰਨ ਵਿੱਚੋਂ ਉਹਨੂੰ ਹਿੱਸਾ ਮਿਲਣਾ। ਇਸ ਵਾਸਤੇ ਨਾਲ ਨਾਮ ਜਪਣਾ ਦੋਹਰਾ ਲਾਹਾ ਹੋ ਗਿਆ। ਇਸ ਕਰਕੇ ਮਹਾਰਾਜ ਦੱਸਦੇ ਹੈ ਕਿ ਜਿਹੜਾ ਮਨੁੱਖ ਜਨਮ ਰੂਪੀ ਇੱਕ ਬੜਾ ਅਮੋਲਕ ਕੀਮਤੀ ਪਦਾਰਥ ਹੈ, ਇਹ ਜੇ ਭਾਗਾਂ ਨਾਲ ਮਾਨਸ ਦੇ ਮਿਲ ਗਈ ਹੈ, ਫਿਰ ਇਹਦੇ ਲਈ ਇਨਸਾਨ ਆਪਣਾ ਖਾਣਾ ਪੀਣਾ ਵੀ ਸ਼ੁੱਧ ਕਰੇ, ਜਿਹੜਾ ਇਹਦਾ ਵਿਹਾਰ ਹੈ ਉਹ ਵੀ ਸਹੀ ਹੋਵੇ, ਇਹਦਾ ਜਿਹੜਾ ਵਿਚਾਰ ਕਰਤੱਵ ਹੈ ਉਹ ਵੀ ਸਹੀ ਹੋਵੇ। ਇਸੇ ਤਰ੍ਹਾਂ ਪੰਜੇ ਗਿਆਨ ਇੰਦਰੀਆਂ, ਪੰਜੇ ਕਰਮ ਇੰਦਰੀਆਂ, ਮਾਨ ਬੁੱਧੀ ਹੈ, ਇਹਨਾਂ ਨੂੰ ਵੀ ਐਬਾਂ ਤੋਂ ਰਹਿਤ ਰੱਖ ਕੇ ਫੇਰ ਸਿਆਲ ਸਿਮਰਨ ਕੀਤਾ ਜਾਏ ਸੰਜਮ ਵਿਵੇਕ ਦੁਆਰਾ, ਉਹਦਾ ਫਲ ਵਧੇਰੇ ਹੈ। ਕਿਉਂਕਿ ਉਹਦੇ ਅੰਦਰੋਂ ਫਿਰ ਕੀਤੀ ਕਮਾਈ ਨਸ਼ਟ ਨਹੀਂ ਹੁੰਦੀ। ਅਤੇ ਜੇ ਆਪਾਂ ਕਮਾਈ ਕਰਦੇ ਹਾਂ ਉਹਦੇ ਵਿੱਚ ਗਲਤ ਕੰਮ ਵੀ ਕਰੀ ਜਾਂਦੇ ਹਾਂ, ਉਹ ਕਮਾਈ ਫਿਰ ਜਿਹੜੀ ਨਿਸਫਲ ਚਲੇ ਜਾਂਦੀ ਹੈ। ਤੀਰਥ ਵਰ ਦਰ ਦਾਨ ਕਰ ਮਨ ਮੈਂ ਤਰੈ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉਂ ਪੁੰਚਰ ਇਸ ਨਾਮ। ਇਸ ਵਾਸਤੇ ਜਿਵੇਂ ਦਵਾਈ ਖਾਂਦੇ ਹਾਂ, ਭਾਵੇਂ ਸੋਨੇ ਦਾ ਕੁਛਤਾ ਵੀ ਹੈ, ਜੇ ਵੈਦ ਦੇ ਦੱਸੇ ਹੋਏ ਸੰਜਮ ਮੁਤਾਬਕ ਨਹੀਂ ਖਾਂਦੇ ਉਹ ਵੀ ਕੋਈ ਲਾਭ ਨਹੀਂ ਦੇਵੇਗਾ। ਅਤੇ ਜੇ ਵਿਵੇਕ ਵਿਚਾਰ ਦੇ ਨਾਲ ਆਰਾਮ ਵੀ ਕਰੇਗਾ ਤਾਂ ਸਰੀਰ ਵੀ ਨਿਰੋਗ ਹੋ ਜਾਏਗਾ। ਇਸੇ ਤਰ੍ਹਾਂ ਇਸ ਤਰ੍ਹਾਂ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਸਹੀ ਖੁਰਾਕ ਪੁਸ਼ਾਕ, ਸਹੀ ਔਸ਼ਧੀ, ਸੰਜਮ ਵਿਵੇਕ ਦੀ ਲੋੜ ਹੈ। ਇਸ ਤਰ੍ਹਾਂ ਮਾਨਸਿਕ ਮੰਡਲ ਨੂੰ ਪਵਿੱਤਰ ਉੱਚਾ ਸੁੱਚਾ ਰੱਖਣ ਵਾਸਤੇ ਇਹਦੀ ਵੀ ਖੁਰਾਕ ਹੈ, ਨਾਮ ਬਾਣੀ ਦੀ ਅਤੇ ਨਾਲ ਸੰਜਮ ਦੀ ਹੈ। ਅਤੇ ਜੇ ਹੁਣ ਸਵੇਰੇ ਬਾਣੀ ਵੀ ਪੜ੍ਹ ਲਏ, ਸਾਰਿਆਂ ਨਿੰਦਿਆ ਵੀ ਕਰਦੇ ਰਹੇ, ਉਹ ਤਾਂ ਫਿਰ ਨਾਲ ਹੀ ਨਾਲ ਪੋਚਾ ਫਿਰੀ ਗਿਆ, ਖਤਮ ਹੋ ਗਿਆ। ਇਸ ਵਾਸਤੇ ਜਿਹੜੀਆਂ ਭੈੜੀਆਂ ਆਦਤਾਂ, ਦ੍ਰਿਸ਼ਟੀਬੰਦ, ਅੱਖਾਂ ਨੂੰ ਵੀ ਪਰਾਏ ਰੂਪ ਦੇਖਣ ਵੱਲ ਰੋਕਣਾ, ਕੰਨਾਂ ਨੂੰ ਨਿੰਦਿਆ ਸੁਣ ਤੋਂ ਰੋਕਣਾ, ਰਸਨਾ ਨਾ ਨਿੰਦਿਆ ਕਰਨੀ ਨਹੀਂ, ਝੂਠ ਨਹੀਂ ਬੋਲਣਾ, ਕੌੜਾ ਫਿੱਕਾ ਨਹੀਂ ਬੋਲਣਾ, ਹੱਥਾਂ ਨਾ ਚੋਰੀ, ਪੈਰਾਂ ਨਾ ਕੁਮਾਰਗ ਜਾਣਾ, ਮਨ ਕਰਕੇ ਕਿਸੇ ਪ੍ਰਤੀ ਬੁਰਾ ਖਿਆਲ ਕਰਨਾ, ਬੁੱਧੀ ਕਰਕੇ ਗਲਤ ਗੱਲਾਂ ਗ੍ਰਹਿਣ ਕਰਨੀਆਂ, ਇਹ ਸਾਰੀਆਂ ਇੰਦਰੀਆਂ ਦਾ ਸੰਜਮ ਰੱਖ ਕੇ ਨਾਮ ਧਿਆਈਏ, ਉਸ ਨਾਮ 'ਚ ਫਿਰ ਬਰਕਤ ਪੈਦਾ ਹੁੰਦੀ ਹੈ। ਕਈ ਹੁਣ ਪ੍ਰਸ਼ਨ ਕਰਦੇ ਆ ਕਿ ਅਸੀਂ ਅੰਮ੍ਰਿਤ ਵੀ ਛਕਿਆ, ਗੁਰਦੁਆਰੇ ਵੀ ਜਾਂਦੇ ਹਾਂ, ਦੋਨੋਂ ਵੇਲੇ ਕਥਾ ਕੀਰਤਨ ਵੀ ਸੁਣਦੇ ਹਾਂ, ਜਿੰਨਾ ਪੁੰਨ ਪੁੰਨਦਾਨ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਕਿ ਮਨ ਦੀ ਵਿਰਤੀ ਉੱਥੇ ਹੀ ਖੜੀ ਹੈ, ਗਾਹ ਨਹੀਂ ਕੋਈ ਤਰੱਕੀ ਹੋ ਰਹੀ। ਉਹ ਕਾਰਨ ਇਹ ਹੀ ਹੈ ਕਿ ਕੁਝ ਕੁਪਥ ਹੋ ਰਹੇ ਹੈ, ਕੁਝ ਗਲਤੀਆਂ ਨਾਲ ਹੋ ਰਹੀਆਂ। ਉਹ ਹੁਣ ਹਰ ਇੱਕ ਬੰਦਾ ਆਪਣੀ ਗਲਤੀ ਨੂੰ ਆਪੇ ਜਾਣ ਸਕਦਾ, ਕਈ ਤਾਂ ਪ੍ਰਤੱਖ ਲੋਕਾਂ ਨੂੰ ਵੀ ਨਜ਼ਰ ਆਉਂਦੀਆਂ, ਕਈ ਮਾਨਸਿਕ ਮਨ ਦੇ ਅੰਦਰ ਇਹ ਗਲਤੀਆਂ, ਹਰ ਵੇਲੇ ਮਨ ਦੇ ਅੰਦਰ ਕੋਈ ਖੋਟੀ ਭਾਵਨਾ ਬਣਾ ਕੇ ਰੱਖਣੀ, ਉਹ ਦੀਦੀ ਦੇ ਹੈ ਨਹੀਂ। ਸੋ ਇਸ ਵਾਸਤੇ ਹਰ ਇੱਕ ਬੰਦਾ ਆਪੋ ਆਪਣੇ ਕਰਮ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ, ਮੈਂ ਕਿਹੜੇ ਵੇਲੇ ਕੀ ਕੀ ਕਰ ਰਿਹਾ, ਉਹ ਫਿਰ ਦੇਖੇ ਵੀ ਆਹ ਜਿਹੜੇ ਔਗਣ ਇਹ ਰੁਕਾਵਟ ਬਣ ਰਿਹਾ, ਉਹਨਾਂ ਨੂੰ ਤਿਆਗ ਕੇ ਅਤੇ ਫਿਰ ਸੇਵਾ ਸਿਮਰਨ ਕੀਤਾ ਜਾਏ, ਅਤੇ ਥੋੜ੍ਹੇ ਦਿਨਾਂ ਬਾਅਦ ਦੇਖੋ ਕਿ ਸੁਰਤੀ ਵਿਰਤੀ ਦੇ ਵਿੱਚ ਕੋਈ ਜ਼ਰੂਰ ਫਰਕ ਪਏਗਾ। ਇਸ ਵਾਸਤੇ ਮਹਾਰਾਜ ਦੱਸਦੇ ਹੈ ਕਿ ਇਹ ਮਨੁੱਖ ਜਨਮ ਸਾਨੂੰ ਮਿਲਿਆ ਹੈ ਬੜਾ ਅਮੋਲਕ ਔਰ ਕੀਮਤੀ, ਕਾਹਦੇ ਨੇ ਮਿਲਿਆ, ਨਾਮ ਧਿਆਈਏ, ਪਰਮੇਸ਼ਰ ਦਾ ਨਾਮ ਧਿਆਉਣ ਵਾਸਤੇ ਇਹ ਮਨੁੱਖ ਦੇ ਮਿਲੀ ਹੈ। ਜਿਹੜੀਆਂ ਬਾਕੀ ਦੇਹਾਂ ਉਹਨਾਂ ਨੂੰ ਇਹ ਸੋਝੀ ਨਹੀਂ ਨਾ, ਵੇਦ ਆ, ਸ਼ਾਸਤਰ ਆ, ਕੁਰਾਨ ਪੁਰਾਨ ਗੁਰਬਾਣੀ ਹੈ, ਪਸ਼ੂ ਪੰਛੀ ਤੋਂ ਕੀ ਲਾਭ ਲੈਣਗੇ, ਇਹ ਤਾਂ ਸੋਝੀ ਮਨੁੱਖ ਨੂੰ ਹੀ ਹੈ ਨਾ ਕਿ ਬਾਣੀ ਸੁਣ ਪੜ੍ਹ ਵਿਚਾਰ ਸਕਦਾ। ਇਸ ਵਾਸਤੇ ਨਿਰੰਕਾਰ ਤਾਂ ਭਲਾ ਸਾਰਿਆਂ ਦਾ ਕਰਦੇ ਹੈ, ਪਰ ਵਿਸ਼ੇਸ਼ਤਾ ਜਿਹੜੀ ਇਹਦੇ ਵਿੱਚ ਰੱਖੀ ਹੈ ਉਹ ਵੀ ਸੰਗਤ ਵਿੱਚ ਆਏਗਾ ਫਿਰ ਹੀ ਹੈ। ਅਤੇ ਜੇ ਮਨੁੱਖ ਜਨਮ ਪਾ ਕੇ ਵੀ ਪਸ਼ੂ ਬਿਰਤੀਆਂ 'ਚ ਵਰਤ ਰਿਹਾ, ਪਸ਼ੂ ਜਿਹੜੇ ਆ ਉਹ ਸ਼ਰਾਬ ਤਾਂ ਪੀਂਦੇ ਨੇ, ਜੇ ਸ਼ਰਾਬ ਕੜਾਹੀਏ 'ਚ ਪਾ ਕੇ ਰੱਖ ਦਿਓ, ਕਾਂ ਕੁੱਤਾ ਸੂਰ ਤਿੰਨੇ ਗੰਦ ਖਾ ਲੈਂਦੇ, ਇਹਨੂੰ ਮੂੰਹ ਨਹੀਂ ਲਾਉਂਦੇ। ਪਾਣੀ ਬੜਾ ਸ਼ੁੱਧ ਸੀ ਪਰ ਬੰਦੇ ਨੇ ਉਹ ਪਾਣੀ ਨੂੰ ਵਿਗਾੜ ਦਿੱਤਾ, ਉਹ ਜਿਹੜਾ ਵਿਗੜਿਆ ਹੋਇਆ ਪਾਣੀ ਹੈ ਉਹਦਾ ਨਾਮ ਹੈ ਸ਼ਰਾਬ, ਸ਼ਰਾਰਤ ਦਾ ਪਾਣੀ, ਹੁਣ ਅੰਦਰ ਜਾ ਕੇ ਫਿਰ ਸ਼ਰਾਰਤ ਹੀ ਕਰਾਉਣੀ ਹੈ। ਮਾਇਆ ਦੀ ਵੀ ਤਬਾਹੀ, ਸਿਹਤ ਵੀ ਬਰਬਾਦ, ਘਰ 'ਚ ਕਲਾ ਕਲੇਸ਼ ਵੀ, ਝਗੜੇ ਰਗੜੇ ਕਿੰਨਾ ਕੁਛ ਹੁੰਦਾ, ਦੰਗੇ ਫਸਾਦ, ਵੈਰ ਵਿਰੋਧ, ਮਾਰਨ ਮਰਾਉਣ ਤੱਕ, ਥਾਣੇ ਟਾਣੇ, ਹਸਪਤਾਲਾਂ, ਜੇਲ੍ਹਾਂ ਵਿੱਚ ਕਿੰਨੇ ਪਾਪਾਂ ਦਾ ਮੂਲ ਬਣ ਜਾਂਦੀ ਹੈ। ਉਸ ਵੇਲੇ ਥੋੜ੍ਹੀ ਜਿਹੀ ਹੁਸ਼ਿਆਰੀ ਆ ਗਈ, ਅਕਲ ਦੀ ਸ਼ਕਤੀ ਜਿਹੜੀ ਸੀ ਉਹ ਘੱਟ ਗਈ, ਵੈਰ ਯਾਦ ਕਰਕੇ 58 ਕਰੋੜ ਯਾਦ ਵਿੱਥੋਂ ਹੀ ਤਬਾਹ ਹੋਏ। ਇਸ ਤਰ੍ਹਾਂ ਜੂਏ ਤੋਂ ਲੈ ਲਓ ਪਾਂਡਵਾਂ ਦਾ, ਅਤੇ ਇਸੇ ਤਰ੍ਹਾਂ ਨਲ ਰਾਜਾ ਸੀ ਉਹਦਾ ਲੈ ਲਓ ਜੂਏ ਤੋਂ, ਕਿੰਨਾ ਕਲੇਸ਼ ਰਿਹਾ। ਪਰਾਏ ਸਿਰਾਂ ਦੀ ਕੁਸੰਗਤ, ਬੁਰੀ ਦ੍ਰਿਸ਼ਟੀ ਤੋਂ ਰਾਵਣ ਆਦਿਕਾਂ ਦਾ, ਇਹ ਵੱਡੇ ਵੱਡਿਆਂ ਦੀ ਕੀ ਗਤੀ ਹੋਈ ਹੈ। ਇਸ ਵਾਸਤੇ ਇਸੇ ਨੂੰ ਕਿਹਾ ਨਾ ਮਹਾਰਾਜ ਨੇ, ਪੰਕਜ ਮੂਹ ਪਗ ਨਹੀਂ ਚੱਲਿਆ, ਹਮ ਦੇਖਾ ਤੈਨ ਡੁੱਬੀ ਹਲੇ। ਐਸਾ ਚਿੱਕੜਿਆ ਬੁਰਾਈ ਦਾ ਦਲਦਲ ਜਿਹਦੇ 'ਚ ਫਸਿਆ ਬੰਦਾ ਨਿਕਲਦਾ ਨਹੀਂ, ਕਿੰਨੇ ਹੀ ਡੁੱਬ ਰਹੇ, ਮਰ ਰਹੇ, ਖਪ ਰਹੇ ਹੈ। ਹਜ਼ੂਰ ਕਹਿੰਦੇ ਤੈਨੂੰ ਕਿਸੇ ਪੁੰਨ ਪ੍ਰਤਾਪ ਨਾਲ ਮਨੁੱਖ ਦੇ ਮਿਲੀ ਹੈ, ਤੂੰ ਇਹਦੀ ਕਦਰ ਹੀ ਨਹੀਂ ਜਾਣੀ। ਕੌੜੀਆਂ ਖੋਟੀ ਕਰਕੇ ਇਸ ਦੇਹ ਨੂੰ ਗਵਾ ਰਿਹਾ, ਇਹਨਾਂ ਬੁਰੇ ਕੰਮਾਂ 'ਚ ਪੈ ਕੇ ਆਪਣੇ ਆਪ ਨੂੰ ਗਾਲ ਰਿਹਾ, ਲੋਕ ਵੀ ਵਿਗਾੜ ਰਿਹਾ, ਪਰਲੋਕ ਵੀ ਵਿਗਾੜ ਰਿਹਾ। ਪਰ ਮਨੁੱਖ ਦੇ ਮਿਲੀ ਹੈ ਕਿ ਕਿਸੇ ਪੁੰਨ ਪ੍ਰਤਾਪ ਤੋਂ ਨਾਮ ਧਿਆਈ ਹੈ, ਨਾਮ ਧਿਆਉਣ ਵਾਸਤੇ ਮਿਲੀ ਹੈ। ਜਿਸ ਤਰ੍ਹਾਂ ਹੁਣ ਸਕੂਲਾਂ 'ਚੋਂ ਬੱਚੇ ਆ ਆਪਣੇ ਲੈਸਨ ਨੂੰ ਵਾਰ ਵਾਰ ਪੜ੍ਹਦੇ ਆ, ਅੱਗੇ ਪਹਾੜੇ ਹੁੰਦੇ ਸੀ ਚੇਤੇ ਕਰਦੇ ਸੀ, ਉਹ ਜਿਹੜੇ ਚੇਤੇ ਹੋ ਜਾਂਦਾ ਫਿਰ ਉਹ ਦਿਮਾਗ ਵਿੱਚ ਵੱਸ ਜਾਂਦਾ। ਜਦੋਂ ਵੀ ਟੀਚਰ ਪੁੱਛਦਾ ਉਹ ਫੌਰਨ ਉੱਤਰ ਦਿੰਦਾ ਨਾ, ਉਹ ਵਿੱਦਿਆ ਫਿਰ ਉਹਦੀ ਆਪਣੀ ਬਣ ਜਾਂਦੀ ਹੈ, ਉਹ ਇਹਨੂੰ ਕੰਮ ਦਿੰਦੀ ਹੈ, ਦੁੱਖ ਵੇਲੇ ਸਹਾਇਤਾ ਕਰਦੀ ਹੈ। ਇਸ ਤਰ੍ਹਾਂ ਪਰਮੇਸ਼ਰ ਦਾ ਨਾਮ ਵੀ ਜਦੋਂ ਵਾਰ ਵਾਰ ਜਪਦੇ ਹਾਂ ਇਹ ਵੀ ਰੋਮ ਰੋਮ 'ਚ ਵੱਸ ਜਾਂਦਾ, ਇਹ ਵੀ ਆਪਣਾ ਫਲ ਦਿੰਦਾ। ਜਿਵੇਂ ਚੰਗੀ ਪੌਸ਼ਟਿਕ ਖੁਰਾਕ ਖਾਧੀ ਹੋਈ ਸਰੀਰ ਨੂੰ ਬਲਵਾਨ ਕਰਦੀ ਹੈ, ਜੇ ਨਾਲ ਕਸਰਤ ਕੀਤੀ ਜਾਏ, ਇਸੇ ਤਰ੍ਹਾਂ ਜਿਹੜਾ ਸਿਮਰਨ ਆ ਇਹ ਮਾਨਸਿਕ ਮੰਡਲ ਨੂੰ ਉੱਚਾ ਸੁੱਚਾ ਬਲਵਾਨ ਮਜ਼ਬੂਤ ਬਣਾਉਂਦਾ, ਇਹਦਾ ਇਹ ਲਾਭ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਇਹ ਤੈਨੂੰ ਮਨੁੱਖ ਦੇ ਮਿਲੀ, ਜਨਮ ਪਦਾਰਥ ਪਾਏ ਨਾਮ ਧਿਆਈਏ। ਜਨਮ ਇੱਕ ਬਹੁਤ ਵੱਡਾ ਪਦਾਰਥ ਆ ਮਨੁੱਖ ਜਨਮ ਰੂਪੀ, ਇਹ ਤਾਂ ਹੀ ਸਫਲ ਆ ਜੇ ਪਰਮੇਸ਼ਰ ਦਾ ਨਾਮ ਧਿਆਇਆ ਜਾਵੇ।
ਗੁਰ ਪ੍ਰਸਾਦੀ ਬੁੱਝ ਸੱਚ ਸਮਾਇਆ,
ਗੁਰੂ ਦੀ ਪ੍ਰਸਾਦ ਕਿਰਪਾ ਦਾ ਪਾਤਰ ਬਣ, ਫਿਰ ਤੂੰ ਆਪਣੇ ਸਵੈ ਸਰੂਪ ਆਤਮਾ ਨੂੰ ਬੁੱਝ ਪਏ। ਆਤਮਾ ਪਰਮਾਤਮਾ ਕੀ ਹੈ? ਜਿੱਥੇ ਪ੍ਰਸਾਦ ਦੀ ਲੋੜ ਹੈ, ਪ੍ਰਸਾਦ ਲੈਣ ਵਾਸਤੇ ਬੜੀ ਕਮਾਈ ਕਰਨੀ ਪੈਂਦੀ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਜੀਵਨ ਪੜ੍ਹੋ, ਕਿੰਨੀ ਕਾਲ ਕਾਲੀ, ਫਿਰ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੀ ਪ੍ਰਸਾਦ ਕਿਰਪਾ ਮਿਲੀ। ਇਸ ਤਰ੍ਹਾਂ ਗੁਰਸਿੱਖਾਂ ਦੇ ਜੀਵਨ ਪੜ੍ਹੋ, ਭਾਈ ਸਾਹਿਬ ਭਾਈ ਮਾਂਝੇ ਸਾਹਿਬ ਚੁਰਾਸੀ ਪਿੰਡਾਂ ਦੀ ਚੌਧਰ ਛੱਡ ਕੇ ਕਿਸ ਤਰ੍ਹਾਂ ਨਿਮਾਣਾ ਸੇਵਕ ਬਣ ਕੇ ਸੇਵਾ ਕੀਤੀ। ਬੜਾ ਲੰਮਾ ਸਮਾਂ, ਬੜੀਆਂ ਪ੍ਰੀਖਿਆ ਪਈਆਂ, ਕਿਉਂਕਿ ਪ੍ਰੀਖਿਆ ਪਾਸ ਕਰਨ ਤੋਂ ਅਗਲੀ ਕਲਾਸ ਵਿੱਚ ਜਾਂਦਾ, ਪ੍ਰਮਾਣ ਪੱਤਰ ਸਰਟੀਫਿਕੇਟ ਮਿਲਦਾ, ਡਿਗਰੀ ਡਿਪਲੋਮਾ ਮਿਲਦਾ। ਪ੍ਰੀਖਿਆ ਹਰ ਪਾਸੇ ਹੀ ਹੈ, ਕਈਆਂ ਨੂੰ ਤਿੰਨ ਥਾਂ ਤੋਂ ਡਰਦੇ ਬੁਖਾਰ ਚੜ੍ਹ ਜਾਂਦਾ, ਪਰ ਇਮਤਿਹਾਨ ਜਿਹੜਾ ਰਹਿ ਗਿਆ ਫੇਲ ਹੋ ਗਿਆ ਉਹ ਮੁੜ ਕੇ ਸਕੂਲ ਮੂੰਹ ਥੋੜ੍ਹੀ ਦਿਖਾਏਗਾ, ਉਹ ਤਾਂ ਫਿਰ ਸਕੂਲ ਵਿੱਚੋਂ ਵੀ ਜਿੱਦਣ ਰਿਜ਼ਲਟ ਆਉਂਦਾ ਲੁੱਕ ਕੇ ਜਾਂਦਾ, ਘਰ ਵੀ ਨਹੀਂ ਆਉਂਦਾ। ਉਹ ਪੁੱਛਦੇ ਕਿੱਥੇ ਆ ਵੀ ਤੁਹਾਡਾ ਬੱਚਾ ਬੱਚੀ, ਉਹ ਵੀ ਫਿਰ ਸ਼ਰਮਿੰਦੇ ਜਾਂ ਹੁੰਦੇ, ਫੇਲ ਹੋ ਗਿਆ ਕਿ ਨਾਨਕੀ ਗਿਆ। ਇਸ ਤਰ੍ਹਾਂ ਅਖਾੜਾ ਲੱਗਦਾ ਅਤੇ ਜਿਹੜਾ ਪਹਿਲਵਾਨ ਢਹਿ ਜਾਂਦਾ ਉਹ ਤਾਂ ਮਲਕ ਦੇਣੀ ਫਿਰ ਚੋਰਾਂ ਵਾਂਗ ਪਿੱਛੇ ਜਿਹਨੂੰ ਨਿਕਲੂਗਾ, ਅਤੇ ਜਿਹੜਾ ਮਾਲੀ ਦਾ ਪਟਕਾ ਲੈਂਦਾ ਉਹ ਲੁੱਡੀਆਂ ਪਾਉਂਦਾ ਜਾਂਦਾ। ਇਸ ਤਰ੍ਹਾਂ ਸੰਸਾਰ ਦੇ ਉੱਤੇ ਜਿਹੜਾ ਹਾਰਿਆ ਹੋਇਆ ਮਨੁੱਖ ਹੈ ਉਹ ਲੁਕਦਾ ਛਿਪਦਾ, ਅਤੇ ਜਿਨ੍ਹਾਂ ਨੇ ਜੀਵਨ ਦੀ ਬਾਜ਼ੀ ਜਿੱਤ ਲਈ ਹੈ ਉਹ ਤਾਂ ਵੀ ਹੁਣ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਾਲੜਾ, ਐਸੀ ਕਿਰਪਾ ਹੁੰਦੀ। ਸੋ ਇਸ ਵਾਸਤੇ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਦੱਸਦੇ, ਫਿਰ ਪੜ੍ਹੋ
ਗੁਰ ਪ੍ਰਸਾਦੀ ਬੁੱਝ ਸੱਚ ਸਮਾਇਆ,
ਗੁਰੂ ਦੀ ਪ੍ਰਸਾਦ ਕਿਰਪਾ ਲੈ ਕੇ ਇਹ ਗੱਲ ਬੁੱਝਣਾ ਕਰਕੇ ਮੈਨੂੰ ਮਨੁੱਖ ਜਨਮ ਮਿਲਿਆ ਕਿਉਂ, ਕਾਹਦੇ ਵਾਸਤੇ, ਕਿੱਥੋਂ ਉਪਜੈ ਕਹਿ ਰਹਿ ਕਹਿ ਮਹਿ ਸਮਾਵੈ, ਤੇਰਾ ਮੂਲ ਕੀ ਹੈ, ਕਿੱਥੋਂ ਪੈਦਾ ਹੋਇਆ, ਕਿਹਦੇ ਆਸਰੇ ਰਹਿ ਰਿਹਾ, ਮਰਨ ਤੋਂ ਬਾਅਦ ਜਾ ਕੇ ਕਿੱਥੇ ਸਮਾਈ ਢੋਈ ਮਿਲਣੀ ਹੈ। ਇਹ ਸਾਰੇ ਬਚਨ ਜਿਹੜੇ ਹੈ ਗੁਰੂ ਦੀ ਪ੍ਰਸਾਦ ਕਿਰਪਾ ਲੈ ਕੇ ਜੇ ਬੁੱਝ ਲਏਗਾ ਕਿ ਆਤਮਾ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਆਏ ਹਾਂ, ਜੇ ਤਾਂ ਆਤਮ ਪਦ ਨੂੰ ਪ੍ਰਾਪਤ ਕਰ ਲਿਆ, ਉਹਦੇ 'ਚ ਅਭੇਦ ਅਵਸਥਾ ਪ੍ਰਾਪਤ ਕਰ ਲਈ, ਫਿਰ ਸੱਚ ਸਰੂਪੀ ਪਰਮਾਤਮਾ 'ਚ ਸਮਾਈ ਹੈ ਸਮਾ ਜਾਈਦਾ, ਉਹਦੇ ਵਿੱਚ ਹੀ ਅਭੇਦ ਹੋ ਜਾਈਦਾ ਹੈ।
ਜਿਨ ਧੁਰ ਲਿਖਿਆ ਲੇਖ ਤਿੰਨੀ ਨਾਮ ਕਮਾਇਆ,
ਜਿਨ੍ਹਾਂ ਦੇ ਮੱਥੇ ਤੋਂ ਦਰਗਾਹ ਵੱਲੋਂ ਧੁਰੋਂ ਮਸਤਕ ਲੇ ਦੇਖ ਲਿਖਿਆ, ਉਹ ਨਾਮ ਦੀ ਕਮਾਈ ਕਰਦੇ ਆ। ਹੁਣ ਇੱਥੇ ਪ੍ਰਸ਼ਨ ਇਹ ਆ ਕਿ ਰੱਬ ਕਿਸੇ ਨਾਲ ਦਵੈਸ਼ ਕਰਦਾ ਕਿ ਕਿਸੇ ਦੇ ਲੇਖ ਲਿਖ ਦਿੱਤਾ ਅਤੇ ਕਿਸੇ ਦੇ ਨਹੀਂ ਲਿਖਿਆ। ਪਰਮਾਤਮਾ ਕਿਸੇ ਨਾਲ ਦਵੈਸ਼ ਨਹੀਂ ਕਰਦੇ, ਸਤਿਗੁਰ ਸਭ ਦਾ ਭਲਾ ਮਨਾਏਗਾ, ਸਾਡੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਹੀ ਲੇਖ ਲਿਖੇ ਜਾਂਦੇ। ਇਹੋ ਜਿਹਾ ਪੇਪਰ ਦਿੱਤਾ ਗਿਆ ਲਿਖੇਗਾ, ਉਹਦੇ ਨੰਬਰ ਮਿਲਣੇ ਨਾ। ਇਸ ਵਾਸਤੇ ਕਈ ਵਾਰੀ ਫੇਲ ਹੋ ਜਾਂਦਾ, ਫਿਰ ਇਹ ਸਕੂਲ ਮਾੜਾ ਸੀ ਜੀ, ਉੱਥੇ ਪੜ੍ਹਾਈ ਮਾੜੀ, ਉੱਥੇ ਦੇ ਪ੍ਰਬੰਧਕ ਮਾੜੇ ਸੀ, ਉੱਥੇ ਦੇ ਟੀਚਰ ਮੈਨੂੰ ਪੜ੍ਹਾਈ ਨਹੀਂ ਕਰਾਉਂਦੇ, ਅਤੇ ਬਾਕੀ ਫਸਟ ਡਿਵੀਜ਼ਨ ਲੈ ਗਏ, ਸਕਾਲਰਸ਼ਿਪ ਲੈ ਗਏ, ਉਹਨਾਂ ਲਈ ਵੀ ਉਹੀ ਸਕੂਲ ਉਹੀ ਟੀਚਰ ਸੀ, ਇਹ ਤੇਰੇ ਲਈ ਕੀ ਹੋਇਆ? ਇਹ ਵੀ ਭਾਂਡਾ ਦੂਏ ਦੇ ਭੰਨੇਗਾ। ਇਸੇ ਤਰ੍ਹਾਂ ਇਹ ਸੰਸਾਰ ਦੀ ਬਾਜ਼ੀ ਵਿੱਚ ਜਦੋਂ ਸ਼ਿਕਸ਼ਤ ਖਾਂਦਾ, ਇਹ ਆਪਣੇ ਦੋਸ਼ ਪਾਉਣ ਵਾਸਤੇ ਪਰਮਾਤਮਾ ਦੇ ਸਿਰ ਭਾਂਡਾ ਭੰਨਦਾ, ਕੀ ਕਰੀਏ ਜੀ, ਰੱਬ ਨੇ ਸਾਡੀ ਕਿਸਮਤ ਹੀ ਨਹੀਂ ਲਿਖੀ, ਰੱਬ ਤੁਹਾਡੇ ਨਾਲ ਦਵੈਸ਼ ਕਰਦਾ ਹੈ? ਰੱਬ ਕਿਸੇ ਨਾਲ ਦਵੈਸ਼ ਨਹੀਂ ਕਰਦਾ। ਜੇ ਹੋ ਜਾ ਸਾਡੇ ਕਰਮ ਆ ਮੁੰਡ ਕਦੀਮ ਤੋਂ ਉਹੋ ਜਿਹਾ ਲੇਖ ਲਿਖੇ ਹੋਏ ਆ, ਜਿਨ੍ਹਾਂ ਦੇ ਮੱਥੇ 'ਤੇ ਚੰਗੇ ਲੇਖ ਲਿਖੇ ਆ, ਉਹ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਹਨ।
ਦਰ ਸੱਚਾ ਸਚਿਆਰ ਮਹਿਲ ਬੁਲਾਇਆ,
ਉਹ ਸੱਚੇ ਦੇ ਦਰਬਾਰ ਵਿੱਚ ਸਚਿਆਰ ਆ। ਜਿਹੜਾ ਹੁਣ ਝੂਠਾ ਬੰਦਾ ਝੂਠੀ ਕਚਹਿਰੀ ਵਿੱਚ, ਤਾਂ ਝੂਠੇ ਦੀ ਬਾਂਹ ਬਾਂਹ ਹੋ ਸਕਦੀ ਹੈ, ਪਰ ਸੱਚੀ ਕਚਹਿਰੀ 'ਚ ਉੱਥੇ ਕੂੜੇ ਨਾ ਟਕਣ, ਉੱਥੇ ਤਾਂ ਝੂਠੇ ਨਹੀਂ ਨਾ ਟਿਕਦੇ। ਅਤੇ ਜਿਹੜਾ ਫਿਰ ਸੱਚਾ ਸਚਿਆਰ ਸਿੱਖਿਆ, ਉਹਨੂੰ ਮਹਾਰਾਜ ਆਪਣੇ ਮਹਿਲ ਦੇ ਅੰਦਰ ਸੱਚਖੰਡ ਦੇ ਅੰਦਰ ਬੁਲਾ ਲੈਂਦੇ ਆ। ਇਹਨਾਂ ਨੂੰ ਰੋਕ ਟੋਕ ਕਿਉਂ ਕਰ ਰਹੇ ਹਾਂ? ਇਹ ਤਾਂ ਮੇਰੇ ਆਪਣੇ ਗੁਰਸਿੱਖ ਹੈ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਸੱਚੀ ਦਰਗਾਹ ਦੇ ਵਿੱਚ ਸਚਿਆਰ ਸਿੱਖ ਬੈਠਣ, ਸਤਿਗੁਰ ਪਾਸ ਕੂੜਿਆਰਾਂ ਚਿੱਤ ਭੁਲਾ। ਜਿਹੜੇ ਝੂਠੇ ਉਹਨਾਂ ਦਾ ਤਾਂ ਉੱਥੇ ਦਿਲ ਹੀ ਨਹੀਂ ਲੱਗਦਾ, ਮਨ ਹੀ ਨਹੀਂ ਟਿਕਦਾ, ਉਹਦੇ ਫਿਨ ਵੀ ਨਹੀਂ ਬਹਿਣਗੇ, ਫਟਾਫਟ ਭੱਜਣ ਨੱਸਣ ਦੀ ਕਰਨਗੇ। ਅਤੇ ਜਿਹੜੇ ਸਚਿਆਰ ਸਿੱਖ ਹੈ, ਜਿਹਨਾਂ ਦਾ ਅੰਦਰ ਸ਼ਬਦ ਆ, ਸ਼ਬਦ ਸੁਣਦੇ ਆ, ਲਿਬ ਜੁੜ ਜਾਂਦੀ ਹੈ, ਧਿਆਨ ਇਸਤ ਸਮਾਧ ਇਸਤ ਹੋ ਕੇ ਬਹਿ ਜਾਂਦੇ, ਅਤੇ ਜਿਹੜੇ ਉਸ ਤਰ੍ਹਾਂ, ਉਹ ਤਾਂ ਫਿਰ ਭੱਜ ਭਜਾਈ 'ਚ ਰਹਿੰਦੇ ਆ। ਇਸ ਵਾਸਤੇ ਮਹਾਰਾਜ ਕਹਿੰਦੇ ਹੋ, ਜਿਹੜੇ ਸਚਿਆਰ ਸਿੱਖ, ਉਹਨਾਂ ਨੂੰ ਸੱਚੇ ਪਾਤਸ਼ਾਹ ਆਪਣੇ ਮਹਿਲ ਸਰੂਪ ਸੱਚਖੰਡ ਦੇ ਅੰਦਰ ਬੁਲਾ ਲੈਂਦੇ, ਆਪ ਸੱਦ ਕੇ ਬੁਲਾਉਂਦੇ। ਇਹ ਮੇਰਾ ਭਾਈ ਗੁਰਸਿੱਖ ਹੈ, ਮਹਾਰਾਜ ਆਪ ਬਖਸ਼ਿਸ਼ ਕਰਦੇ। ਕਈ ਵਾਰੀ ਗੁਰਸਿੱਖ ਨੂੰ ਪਤਾ ਨਹੀਂ ਹੁੰਦਾ ਕਿ ਮਹਾਰਾਜ ਨੇ ਮੇਰੇ 'ਤੇ ਬਖਸ਼ਿਸ਼ ਕਰਨੀ ਹੈ, ਸੇਵਾ ਪ੍ਰਵਾਨ ਹੋਈ ਹੁੰਦੀ ਹੈ, ਅਤੇ ਮਹਾਰਾਜ ਫਿਰ ਕਿਰਪਾ ਕਰ ਦਿੰਦੇ। ਜਿਵੇਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਵਾਨ ਸਜਾ ਹੋਇਆ ਸੀ, ਬੇਅੰਤ ਸੰਗਤਾਂ ਕਥਾ ਕੀਰਤਨ ਦਰਸ਼ਨ ਅੰਮ੍ਰਿਤ ਰੂਪ ਬਚਨਾਂ ਦਾ ਲਾਭ ਲੈ ਰਹੀਆਂ, ਆਪਣੀਆਂ ਭੇਟਾਂ ਅਰਪਣ ਕਰ ਰਹੀਆਂ, ਮੇਵੜੇ ਅਰਦਾਸੀਏ ਅਰਦਾਸਾਂ ਕਰ ਰਹੇ ਹੈ। ਇੱਕ ਗੁਰਸਿੱਖ ਉਹਦੀ ਤੁਛ ਭੇਟਾ ਸੀ, ਉਹਨੂੰ ਦੇਖਿਆ ਵੀ ਇੱਥੇ ਤਾਂ ਵੱਡੀਆਂ ਵੱਡੀਆਂ ਨੇ ਭੇਟਾਂ ਚੜ੍ਹ ਰਹੀਆਂ, ਅਤੇ ਮੈਂ ਕੀ ਭੇਟ ਚੜ੍ਹਾਉਂ? ਇਹ ਤੁਛ ਭੇਟਾ, ਮਨ ਸ਼ਰਮ ਨਹੀਂ। ਅਤੇ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਆਉਂਦੇ, ਸਾਰੀ ਤਰ੍ਹਾਂ ਦੇ ਹੁੰਦੇ, ਉਹ ਬੈਠਾ ਜਾਗ ਗਿਆ। ਮਹਾਰਾਜ ਆਣੇ ਕਹਿੰਦੇ ਆ ਜਾ ਭਾਈ, ਤੂੰ ਜਿਹੜੀ ਭੇਟਾ ਲਿਆ ਚੜ੍ਹਾ। ਉਹਨੂੰ ਸਮਝਿਆ ਸ਼ਾਇਦ ਹੋਰ। ਮਹਾਰਾਜ ਕਹਿੰਦੇ ਤੈਨੂੰ ਹੀ ਕਹਿੰਦੇ ਆ। ਇਸ ਵਾਸਤੇ ਉਹ ਤਾਂ ਭਾਵ ਨਹੀਂ ਭਗਤ ਪਾਏ, ਕੌਡੀ ਅਗਰ ਭਾਵ ਰੱਖ ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ। ਇਸ ਵਾਸਤੇ ਉਹ ਤਾਂ ਸਾਰਿਆਂ ਦੀਆਂ ਭੇਟਾਵਾਂ ਨੂੰ ਪ੍ਰਵਾਨ ਕਰਦੇ ਹੈ, ਮਗਰ ਸ਼ਰਧਾ ਹੋਵੇ, ਪ੍ਰੇਮਾ ਭਗਤੀ ਹੋਵੇ। ਔਰ ਕਹਿੰਦੇ ਆ ਕਿ ਜਿਸ ਤਰ੍ਹਾਂ ਪੱਤਾ ਵੀ ਹੈ, ਫਲ ਹੈ, ਫੁੱਲ ਹੈ, ਅਤੇ ਤੋਂ ਜਲ, ਜਲ ਤਾਂ ਦੇ ਸਕਦਾ, ਉਹ ਵੀ ਪ੍ਰਵਾਨ ਹੁੰਦਾ। ਪੱਤਰੰਗ ਪੁਸ਼ਪੰਗ ਫਲੰਗ ਤੋਇਆ ਜੋ ਮੈਂ ਵਗਤਿਆ ਪ੍ਰਜਸ਼ ਪ੍ਰਦਰਸ਼ਿਤ। ਪੱਤਰ ਹੈ, ਫੁੱਲ ਹੈ, ਫਲ ਹੈ। ਕਹਿੰਦੇ ਮੇਰਾ ਪ੍ਰੇਮੀ ਅਗਰ ਇਹ ਵੀ ਭੇਟ ਚੜਾਉਂਦਾ, ਪਾਣੀ ਉਹ ਵੀ ਪ੍ਰਵਾਨ ਕਰਦਾ। ਪ੍ਰਜਸ਼ਿਤ ਮੇਰਾ ਜਿਹੜਾ ਸੇਵਕ ਜਿਹੜਾ ਮੈਨੂੰ ਭੇਟ ਦਿੰਦਾ ਉਹ ਮੈਂ ਪ੍ਰਵਾਨ ਕਰਦਾ। ਅੰਦਰ ਸ਼ਰਧਾ ਹੋਵੇ, ਵਿਸ਼ਵਾਸ ਹੋਵੇ, ਅਤੇ ਜੇ ਹੁਣ ਠੱਗੀ ਠੋਰੀ ਕਰਕੇ ਲੈ ਆਇਆ, ਲੁੱਟ ਸੁੱਟ ਕਰਕੇ, ਮਾਰਿਆ, ਅੰਤਰਜਾਮੀ ਹੈ, ਭਾਵੇਂ ਲੱਖਾਂ ਰੁਪਏ ਹੁਣ ਪ੍ਰਵਾਨੇ ਨਹੀਂ ਕਰਦੇ। ਅਤੇ ਜਿਹੜੀ ਸ਼ਰਧਾ ਵਾਲੀ ਹੈ, ਹੁਣ ਮਲਕ ਭਾਗੋ, ਪਦਾਰਥ ਵੀ ਤਰ੍ਹਾਂ ਤਰ੍ਹਾਂ ਦੇ, ਅਤੇ ਦਕਸ਼ਣਾ ਵੀ ਚੰਗੀ ਦੇਣੀ ਸੀ। ਭਾਈ ਲਾਲੋ ਦਾ ਦਕਸ਼ਣਾ ਦੇਣ ਜੋਗੇ ਨਹੀਂ, ਉਹਦੇ ਅਧਾਰਨ ਸੀ, ਉਹ ਹੀ ਪ੍ਰਵਾਨ ਕੀਤਾ। ਇਸ ਵਾਸਤੇ ਸਾਧ ਸੰਗਤ ਜੀ, ਸ਼ਰਧਾ ਜਿਹੜੀ ਹੈ ਉਹ ਕਾਮਯਾਬ ਹੁੰਦੀ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾਲਤਾ ਕਰਦੇ ਹਨ,
ਰਹਾਉ
ਵਿਸਰਾਮ ਦੇ ਕੇ ਗੁਰੂ ਮਹਾਰਾਜ ਸੁਮਤ ਬਖਸ਼ਿਸ਼ ਕਰਦੇ ਹਨ।
ਅੰਤਰ ਨਾਮ ਨਿਧਾਨ ਗੁਰਮੁਖ ਪਾਈਐ,
ਇਹ ਅੰਦਰ ਨਾਮ ਦਾ ਨਿਧਾਨ ਖਜ਼ਾਨਾ ਹੈ। ਜਿਹੜਾ ਸਾਇੰਸਦਾਨ ਹੈ ਉਹ ਤਾਂ ਚੀਰ ਫਾੜ ਕਰੇਗਾ, ਲਜੂ ਅੰਦਰੋਂ ਕੁਝ। ਡਾਕਟਰ ਵੀ ਪਿੱਛੇ ਇੱਕ ਬੱਚਾ ਡਾਕਟਰੀ ਕਰ ਰਿਹਾ, ਅਤੇ ਵੈਸੇ ਉਹਨੂੰ ਸ਼ੌਕ ਬੜਾ। ਉਹ ਜਦੋਂ ਆਏਗਾ ਅਨਹਦ ਨਾਦ ਬਾਰੇ, ਦਸਮ ਦੁਆਰ ਬਾਰੇ, ਚੱਕਰਾਂ ਬਾਰੇ, ਇਹੋ ਜਿਹੇ ਬੱਚੇ ਨੂੰ ਪੁੱਛੂਗਾ। ਹੁਣ ਉਹ ਡਾਕਟਰ ਆ, ਪਿਤਾ ਵੀ ਦਾ ਡਾਕਟਰ ਆ, ਉਹ ਕਹਿੰਦਾ ਮਹਾਰਾਜ ਕਿ ਸਾਇੰਸਦਾਨ ਆਪਰੇਸ਼ਨ ਵਗੈਰਾ ਕਰਦੇ ਆ ਡਾਕਟਰ ਵੀ, ਕਿ ਦਸਮ ਦੁਆਰ ਤਾਂ ਕੋਈ ਲੱਜਾ ਨਹੀਂ, ਕਿਹੋ ਜਿਹਾ ਗੱਜ ਕੇ ਬੋਲੋ
ਸਤਨਾਮ ਸ੍ਰੀ
ਵਾਹਿਗੁਰੂ, ਨਾ ਚੀਰ ਪਾੜਿਆ ਕੋਈ ਚੱਕਰ ਚੁੱਕਰ ਹੀ ਮਿਲਦੇ ਹੈ। ਇਹ ਤਾਂ ਭਾਈ ਅੰਤਰੀ ਵੀ ਸਾਰੀ ਖੇਡ ਹੈ, ਅਤੇ ਜਿਸ ਢੰਗ ਨਾਲ ਉਹ ਦੱਸਿਆ ਅਭਿਆਸ ਕਰੀਏ ਫਿਰ ਇਹ ਚੀਜ਼ਾਂ ਪ੍ਰਗਟ ਹੁੰਦੀਆਂ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹਨ, ਪੜ੍ਹੋ ਭਾਈ ਫੇਰ।
ਅੰਤਰ ਨਾਮ ਨਿਧਾਨ ਗੁਰਮੁਖ ਪਾਈਐ,
ਇਹ ਅੰਦਰ ਨਾਮ ਦਾ ਨਿਧਾਨ ਖਜ਼ਾਨਾ ਹੈ, ਇਹ ਹਿਡਨ ਟ੍ਰੀਅਰਿਆ ਛੁਪਿਆ ਹੋਇਆ ਖਜ਼ਾਨਾ ਹੈ। ਪਰ ਇਹ ਗੁਰਮੁਖਾਂ ਨੂੰ ਮਿਲਦਾ, ਮਨਮੁਖ ਕਿੱਥੋਂ ਲੱਜ ਲੂ? ਮਨਮੁਖ ਜਿਹੜਾ ਮਨ ਦੇ ਸਨਮੁਖ ਹੋ ਕੇ ਤੁਰਦਾ, ਮਨ ਮਰਜ਼ੀ ਕਰਦਾ, ਜੋ ਦੁਨੀਆਂ ਦਾ ਪੁੱਠਾ ਕੰਮ ਕਰ ਰਿਹਾ, ਉਹ ਕਿੱਥੋਂ ਲੱਜ ਲੱਗਦਾ? ਇਹ ਤਾਂ ਗੁਰਮੁਖ ਬਣ ਕੇ ਗੁਰੂ ਦੇ ਬਚਨ ਵਿੱਚ ਆ ਕੇ ਸੇਵਾ ਸਿਮਰਨ ਕਰੇਗਾ, ਉਹੀ ਇਸ ਖਜ਼ਾਨੇ ਦੇ ਉੱਤੇ ਭਾਈ ਪਹੁੰਚ ਸਕਦਾ, ਉਹੀ ਪ੍ਰਾਪਤ ਕਰ ਸਕਦਾ ਹੈ।
ਅੰਦਰ ਨਾਮ ਧਿਆਏ ਹਰ ਗੁਣ ਗਾਈਐ,
ਉਹ ਗੁਰਮੁਖ ਪਿਆਰੇ ਦਾ ਅੰਨ ਦਿਨ ਦਿਨ ਰਾਤ ਪਰਮੇਸ਼ਰ ਦਾ ਨਾਮ ਧਿਆਉਂਦੇ ਅਤੇ ਉਹਦੇ ਗੁਣਾਂ ਨੂੰ ਵੀ ਗਾਉਂਦੇ ਆ। ਨਾਮ ਵੀ ਧਿਆਉਂਦੇ, ਗੁਣ ਵੀ ਗਾਉਂਦੇ ਆ, ਕਿਉਂਕਿ ਕਹਿੰਦੇ ਨਾ ਜਿਹਦਾ ਖਾਈਏ ਉਹਦੇ ਗੁਣ ਗਾਈਏ, ਜਦ ਉਸ ਪਰਮਾਤਮਾ ਦਾ ਦਿੱਤਾ ਪਹਿਨਦੇ ਹਾਂ ਖਾਂਦੇ ਹਾਂ ਤਾਂ ਫਿਰ ਉਹਦੇ ਗੁਣ ਗਾਉਣੇ ਚਾਹੀਦੇ ਨਾ। ਪਰ ਅਸੀਂ ਉਹਦਾ ਖਾ ਪੀ ਪਹਿਨ ਕੇ ਅਕਿਰਤ ਘਣ ਬਣ ਜਾਂਦੇ, ਇੱਥੇ ਤੱਕ ਨਾਸਤ ਕਹਿੰਦੇ ਰੱਬ ਹੈ ਹੀ ਨਹੀਂ। ਜਿਹੜਾ ਸਭ ਕੁਝ ਦੇ ਰਿਹਾ ਕਰ ਰਿਹਾ ਉਹ ਤੋਂ ਮੁਨਕਰ ਹੋ ਜਾਂਦੇ। ਇਹਨਾਂ ਲੋਕਾਂ ਦਾ ਕਹਿਣਾ ਤਿਉਂ ਮਨ ਮੁੱਖ ਜਿਹਵਾ ਨਾਸਤੀ ਵੀ ਮੇਰੇ ਮੂੰਹ ਵਿੱਚ ਜਵਾਨੇ ਹੈ ਨਹੀਂ। ਅਤੇ ਮੂਰਖਾ ਜੇ ਤੇਰੇ ਮੂੰਹ 'ਚ ਜਵਾਨ ਨਹੀਂ ਤਾਂ ਬੋਲਦਾ ਕਿਵੇਂ? ਜਿਹਦੇ ਮੂੰਹ 'ਚ ਜਵਾਨ ਨਹੀਂ ਉਹ ਬੋਲ ਸਕਦਾ? ਉਹ ਰੱਬ ਦੀ ਸੱਤਾ ਨਾਲ ਤੂੰ ਤੁਰਿਆ ਫਿਰਦਾ, ਉਹਨੇ ਤੈਨੂੰ ਜਨਮ ਦਿੱਤਾ, ਉਹਦੀ ਸੱਤਾ ਨਾਲ ਸਾਰਾ ਕੁਛ ਹੋ ਰਿਹਾ, ਅਤੇ ਉਸੇ ਤੋਂ ਤੂੰ ਮੁਨਕਰ ਹੋਇਆ। ਤੇਰੇ ਵਰਗਾ ਅਕਿਰਤ ਘਣ ਕੌਣ ਹੈ? ਤੂੰ ਤਾਂ ਬਹੁਤ ਵੱਡਾ ਅਕਿਰਤ ਘਣ ਹੈ। ਜਿਸ ਨੇ ਸਭ ਕੁਛ ਦਿੱਤਾ, ਇਹ ਅੱਖਾਂ ਅੱਖਾਂ ਦੀ ਰੋਸ਼ਨੀ, ਸਾਰੇ ਇੰਦਰੀਏ ਸਰੀਰ, ਇਹ ਸਾਰੀ ਬੁੱਧੀ ਅਕਲ, ਇਹ ਸਾਰਾ ਕੁਛ ਉਹਨੇ ਦਿੱਤਾ। ਜਿਹਨੂੰ ਦਿੱਤਾ ਉਹਨੂੰ ਤੂੰ ਭੁੱਲੀ ਬੈਠਾ। ਪਰ ਜਿਹੜੇ ਗੁਰਮੁਖ ਆ ਉਹ ਨਹੀਂ ਭੁੱਲਦੇ, ਉਹ ਤਾਂ ਦਿਨ ਦਿਨ ਰਾਤ ਨਾਮ ਵੀ ਧਿਆਉਂਦੇ ਆ, ਉਹਦੇ ਗੁਣ ਵੀ ਗਾਉਂਦੇ ਆ, ਦਿਨ ਰਾਤ ਉਹਦੇ ਢੋਲੇ ਗਾਉਂਦੇ। ਦੁਨੀਆ ਢੋਲੇ ਦਾ ਗਾਉਂਦੀ ਹੈ, ਕੋਈ ਹੀਰ ਰਾਂਝੇ ਦੇ ਗੀਤ ਗਾਈ ਜਾਂਦਾ, ਕੋਈ ਸੱਸੂ ਸੱਸੀ ਪੁੰਨੂ ਦੇ ਗਾਈ ਜਾਂਦਾ, ਕੋਈ ਸੋਹਣੀ ਮਹੀਵਾਲ ਦੇ ਗੀਤ ਗਾਏ ਜਾਂਦੇ ਆ, ਕੋਈ ਮਿਰਜ਼ਾ ਸਾਹਿਬਾਂ ਦੇ ਗਾਏ ਜਾਂਦੇ ਆ, ਗਾਉਂਦੇ ਆ ਨਾ ਆਸ਼ਕੀ ਮਸ਼ੂਕੀਏ ਦੇ ਗੀਤ, ਸਾਰਾ ਸੰਸਾਰ ਗਾ ਰਿਹਾ ਸੁਣ ਰਿਹਾ ਦਿਨ ਰਾਤ। ਗੱਡੀਆਂ ਮੋਟਰਾਂ ਕਾਰਾਂ 'ਚ ਬੈਠੇ ਕੰਨਾਂ ਨੂੰ ਟੂਟੀਆਂ ਲਾ ਲਾ ਕੇ ਇਹ ਦਿਨ ਰਾਤ ਗਾਉਂਦੇ ਵੀ ਆ ਸੁਣਦੇ ਵੀ ਆ। ਪਰ ਉਹਦਾ ਪ੍ਰਭਾਵ ਕੀ ਹੈ? ਮਨ ਦੇ ਅੰਦਰ ਵਿਕਾਰ ਦੋਸ਼ ਐਬ ਪੈਦਾ ਹੁੰਦੇ ਆ। ਜਦੋਂ ਮਨ ਦੇ ਅੰਦਰ ਜੋ ਭਾਵਨਾਵਾਂ ਭੈੜੀਆਂ ਪ੍ਰਬਲ ਹੋ ਜਾਣੀਆਂ, ਫਿਰ ਉਹ ਸਰੀਰ ਕਰਕੇ ਵੀ ਗਿਰਾਵਟ ਵਿੱਚ ਆ ਜਾਂਦੇ ਆ, ਅਤੇ ਕਈ ਜਗ੍ਹਾ ਫਿਰ ਉਪਮਾਨ ਵੀ ਝੱਲਣਾ ਪੈਂਦਾ, ਹੋਰ ਕਈ ਤਰ੍ਹਾਂ ਦੀਆਂ ਸਜ਼ਾਵਾਂ ਵੀ ਹਨ। ਪਰ ਜਿਹੜੇ ਗੁਰਮੁਖ ਪਿਆਰੇ ਅੰਨ ਦਿਨ ਦਿਨ ਰਾਤ ਪਰਮਾਤਮਾ ਦਾ ਨਾਮ ਧਿਆਉਂਦੇ ਆ ਅਤੇ ਪਰਮਾਤਮਾ ਦੇ ਜਾਂ ਉਹਦੇ ਪਿਆਰਿਆਂ ਦੇ ਗੁਣ ਗਾਉਂਦੇ ਹਨ।
ਅੰਤਰ ਵਾਸਤੇ ਅਨੇਕ ਮਨ ਮੁਖ ਨਹੀਂ ਪਾਈਐ।
ਇਹ ਅੰਤਰਾਤਮੇ ਅਨੇਕਾਂ ਵਸਤੂਆਂ ਦਾ ਨਿਵਾਸ ਹੈ, ਕਿਉਂਕਿ ਸਭ ਨਾਲੋਂ ਵੱਡੀ ਵਸਤੂ ਤਾਂ ਆਤਮਾ ਹੈ। ਆਤਮਾ ਦੀ ਸੱਤਾ ਨਾਲ ਹੀ ਆ ਸਾਰਾ ਖੰਡ ਬ੍ਰਹਿਮੰਡ ਪਿੰਡ ਸਰੀਰ ਚੱਲ ਰਹੇ ਹੈ, ਅਤੇ ਉਹਦੇ ਅੰਤਰਗਤ ਇਹ ਸਾਰਾ ਕੁਛ ਹੈ। ਅੰਦਰ ਕਹਿੰਦੇ ਅਨੇਕਾਂ ਪ੍ਰਕਾਰ ਦੀਆਂ ਪਵਿੱਤਰ ਵਸਤੂਆਂ ਹੈਗੀਆਂ, ਮਨਮੁਖ ਨਹੀਂ ਪਾਈ ਹੈ। ਜਿਹੜੇ ਮਨਮੁਖ ਲੋਕ ਉਹ ਪ੍ਰਾਪਤ ਨਹੀਂ ਕਰਦੇ। ਬਗਲਾ ਗੰਗਾ ਵੀ ਚੱਲ ਜਾਏਗਾ, ਉੱਥੇ ਜਾ ਕੇ ਉਹਨੇ ਗੰਗਾ ਜਲ ਥੋੜ੍ਹੀ ਚੱਕਣਾ, ਉਹ ਤਾਂ ਮੱਛੀਆਂ ਡੱਡੀਆਂ ਭਾਲਣੀਆਂ। ਹੁਣ ਅੰਮ੍ਰਿਤ ਦਾ ਸਰੋਵਰ ਆ ਦਰਬਾਰ ਸਾਹਿਬ, ਬਗਲਾ ਤਾਂ ਉੱਥੇ ਵੀ ਮੱਛੀਆਂ ਨੂੰ ਚੁੰਝਾਂ ਮਾਰੂਗਾ ਨਾ। ਜਾਂ ਮਨਮੁਖ ਲੋਕ ਉੱਥੇ ਜਾ ਕੇ ਵੀ ਇੱਕ ਦੂਜੇ ਦੇ ਔਗਣੇ ਲੱਜਣਗੇ। ਅਤੇ ਜਿਹੜਾ ਹੰਸ ਆ, ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾਂ ਭਾਲਣ ਜਾਵੇ, ਜਿਹੜੇ ਹੰਸ ਨਹੀਂ ਤਾਂ ਮੋਤੀ ਹੀਰਿਆਂ ਦੀ ਚੋਗ ਚੁਗਣੀ ਹੈ, ਬਗਲਿਆਂ ਨੇ ਡੱਡਾਂ ਹੀ ਲੱਜਣੀ ਆ। ਮਨਮੁਖਾਂ ਦਾ ਇਹ ਸੁਭਾਵ ਹੈ। ਅੰਦਰ ਵਸ ਅਨੇਕ, ਅੰਤਰ ਆਤਮੇ ਅਨੇਕਾਂ ਅਧਿਆਤਮਵਾਦ ਦੀਆਂ ਵਸਤੂਆਂ ਹਨ, ਪਰ ਜਿਹੜੇ ਮਨਮੁਖ ਲੋਕ ਆ ਉਹ ਪ੍ਰਾਪਤ ਨਹੀਂ ਕਰਦੇ। ਜੇ ਭੁੱਲ ਭੁਲਾਈ ਦੇਖੋ ਦੇਖੀ ਅੰਮ੍ਰਿਤ ਵੀ ਛਕ ਲੈਂਦੇ ਆ, ਥੋੜ੍ਹਾ ਉਹ ਨਿਤਨੇਮ ਕਰਦੇ ਆ, ਗੁਰਦੁਆਰਿਆਂ 'ਚ ਵੀ ਆਉਂਦੇ ਆ, ਕੋਈ ਚਰਨ ਕਰਨ ਤੋਂ ਬਾਅਦ ਕਹਿੰਦੇ ਲੈ ਐਵੇਂ ਆ, ਕੁਛ ਵੀ ਨਹੀਂ ਮਿਲਿਆ, ਇਹ ਛੱਡ ਛੱਡ ਆ ਜਾਂਦੇ ਆ। ਕਿਉਂਕਿ ਮਨਮੁਖਪਣਾ ਛੱਡਿਆ ਨਹੀਂ, ਅਤੇ ਮਿਲਣਾ ਮਿਲਾਉਣਾ ਕੀ ਹੈ, ਇਹ ਤਾਂ ਬੜਾ ਮਿਹਨਤ ਕਰਨ ਨਾਲ ਮਿਲਦਾ। ਹੁਣ ਕਈ ਜਗ੍ਹਾ ਤਾਂ ਦਰਿਆ ਉੱਪਰ ਹੀ ਵਗ ਰਹੇ ਆ, ਸਿੱਧਾ ਹੀ ਕਮੰਡਲ 'ਚ ਪਾਣੀ ਭਰ ਲਓ, ਕਈ ਜਗ੍ਹਾ ਪੰਜ ਹੱਥ 'ਤੇ ਹੀ ਪਾਣੀ ਆ ਜਾਂਦਾ, ਦਸ ਹੱਥ 'ਤੇ ਹੈ, ਕਈ ਸੌ ਹੱਥ 'ਤੇ ਹੈ, ਕਈ 500 ਹੱਥ 'ਤੇ, ਪਾਣੀ ਦਾ ਸਾਰੇ ਹੀ ਹੈ। ਉਹਦੀ ਸੀਮਾ ਦਾ ਥੋੜ੍ਹਾ ਥੋੜ੍ਹਾ ਫਰਕ ਹੈ। ਰੱਬ ਸਾਰੇ ਹੀ ਹੈ, ਕਈ ਬ੍ਰਹਮ ਗਿਆਨੀ ਹੈ ਉਹਨਾਂ ਦੇ ਤਾਂ ਹੌਲੇ ਮੂੰਹ ਸਾਖਿਆ ਅਤੇ ਜਿਵੇਂ ਥਿਆਲੀ ਦੇ ਪਿਆ ਵਾਲਾ ਪ੍ਰਤਾਖਿਆ, ਬਾਕੀ ਜਿਹੋ ਜਿਹਾ ਸਾਡੇ ਮਾੜੇ ਚੰਗੇ ਕਰਮ ਆ ਉਹਨਾਂ ਦੇ ਮੁਤਾਬਕ ਨੇੜੇ ਅਤੇ ਦੂਰ ਹੈ। ਅਤੇ ਜਿਨ੍ਹਾਂ ਨੇ ਕਮਾਈ ਕਰ ਕਰਕੇ ਆਪਣੇ ਸਾਰੀਆਂ ਮਹਿਲਾਂ ਧੋ ਲਈਆਂ ਉਹਨਾਂ ਦੇ ਤਾਂ ਬਹੁਤ ਨੇੜੇ, ਦੂਰ ਹੁੰਦਾ ਹੀ ਨਹੀਂ। ਦੂਰ ਬਤਾਵਤ ਪਾਇਆ ਨੀਰਾ, ਇਸ ਕਰਕੇ ਇਹ ਹੈ ਆਪੋ ਆਪਣੀ ਕਮਾਈ ਦਾ ਸਿਲਸਿਲਾ। ਸਾਡਾ ਮਨ ਕਿੰਨਾ ਮਹਿਲਾ ਹੈ, ਕਿੰਨਾ ਪਵਿੱਤਰ ਹੈ। ਜੇ ਵਧੇਰੇ ਪਵਿੱਤਰ ਹੈ ਤਾਂ ਸਾਖਤ ਪਾਣੀ ਸਾਫ਼ ਹੋਵੇ ਅਤੇ ਚਿਹਰਾ ਸਾਫ਼ ਨਜ਼ਰ ਆਏਗਾ। ਅਤੇ ਜੇ ਹੁਣ ਪਾਣੀ ਗੁੰਝ ਰਿਹਾ ਆ, ਉੱਥੇ ਮੱਝਾਂ ਗਾਈਆਂ ਘੁੰਮਦੀਆਂ ਗਈਆਂ, ਮਿੱਟੀ ਭੁਲੀ ਹੈ, ਅਤੇ ਫਿਰ ਮੂੰਹ ਕਿੱਥੋਂ ਦਿਸਣਾ। ਅਤੇ ਸਾਡੇ ਹਿਰਦੇ 'ਚ ਵੀ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਇਹ ਕੱਟੇ ਵੱਛੇ ਘੁੰਮਦੇ ਆ, ਅਤੇ ਸ਼ਰਧਾ ਰੂਪੀ ਜਲ ਜਿਹੜਾ ਘਚੋਲਿਆ ਹੋਇਆ, ਫਿਰ ਸਰੂਪ ਦੀ ਲਗਤਾ ਕਿੱਥੋਂ ਆਉਣੀ ਹੈ। ਇਸ ਵਾਸਤੇ ਜਿਹੜੇ ਗੁਰਮੁਖ ਪਿਆਰੇ ਹਨ ਉਹ ਅੰਨ ਦਿਨ ਦਿਨ ਰਾਤ ਉਹਦਾ ਨਾਮ ਵੀ ਧਿਆਉਂਦੇ ਆ, ਗੁਣ ਵੀ ਗਾਉਂਦੇ ਹਨ। ਜਿਹੜੇ ਗੁਰਮੁਖ ਪ੍ਰਾਪਤ ਕਰ ਲੈਂਦੇ ਆ ਮਨਮੁਖ, ਉਹ ਗੁਰੂ ਘਰ ਜਾ ਕੇ ਵੀ ਸੱਖਣੇ ਖਾਲੀ ਰਹਿ ਜਾਂਦੇ ਹਨ। ਅੰਦਰ ਹਉਮੈ ਬਹੁਤ ਆ, ਇਹ ਟਿਕਣ ਨਹੀਂ ਦਿੰਦੀ, ਔਰ ਹੰਕਾਰ ਵਿੱਚ ਇੰਨੇ ਹੰਕਾਰੇ ਹੋਏ ਆ, ਪੂਤਰੇ ਹੋਏ ਆ, ਮੱਛਰੇ ਹੋਏ ਆ। ਧੰਨ ਗੁਰੂ ਅੰਗਦ ਸਾਹਿਬ, ਉਹ ਚੌਧਰੀ ਆਇਆ ਸੀ ਨਾ ਮਹਾਰਾਜ ਦੇ ਕਿਹਾ, ਚਲੋ ਸਾਡਾ ਪਿੰਡ ਆ, ਨਗਰ ਹੈ, ਨਗਰ ਦਾ ਮੁਖੀ ਹੈ, ਪੂਲੇ ਚੌਂਕੀ। ਮਹਾਰਾਜ ਨੇ ਕਿਹਾ ਵੀ ਡਾਹ ਕੇ ਵਿਛਾ ਦਿਓ। ਉੱਤੇ ਤਾਂ ਬੈਠਾ ਨਹੀਂ, ਮੱਥਾ ਟੇਕਿਆ, ਆ ਕੇ ਮਹਾਰਾਜ ਦੇ ਸਿਰਾਣੇ ਵੱਲ ਬਹਿ ਗਿਆ। ਮਹਾਰਾਜ ਤਾਂ ਸਮਰੱਥ ਹੈ, ਕੀ ਫਰਕ ਹੈ। ਸੰਗਤ ਨੇ ਮਹਾਰਾਜ ਬੜਾ ਅਹੰਕਾਰੀ ਬੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਸ ਤਰ੍ਹਾਂ ਹੀ ਹੈ, ਚੌਧਰੀ ਹੈ ਉਹ, ਫਿਰ ਸਾਰਾ ਕੁਛ ਉੱਡ ਅਡਾ ਗਿਆ। ਇਸ ਕਰਕੇ ਜਿਹੜੇ ਫਿਰ ਜ਼ਿਆਦਾ ਆਫਰੇ ਹੁੰਦੇ ਹੰਕਾਰ ਨਾ, ਉਹ ਸਾਰਾ ਕੁਛ ਗੁਆ ਲੈਂਦੇ। ਫਿਰ ਪੜ੍ਹੋ,
ਹਉਮੈ ਗਰਭ ਗਰਭ ਆਪ ਖੁਆਈਐ,
ਹਉਮੈ ਹੋਣ ਕਰਕੇ ਅਤੇ ਗਰਭ ਹੰਕਾਰ ਵਿੱਚ ਗਰਵੇ ਹੋਏ, ਹੰਕਾਰੇ ਹੋਏ, ਆਫਰੇ ਹੋਏ ਆ, ਉਹ ਆਪਣੇ ਹੰਕਾਰ ਕਰਕੇ ਜਿਹੜਾ ਪੱਲੇ ਕੁਝ ਹੁੰਦਾ ਵੀ ਹੈ ਨਾ ਉਹ ਵੀ ਗਵਾ ਲੈਂਦੇ। ਹੋਰ ਤਾਂ ਘਟੀ ਕੀ ਘਟਣੀ ਹੈ, ਜਿਹੜਾ ਪਹਿਲਾਂ ਨਾ ਉਹ ਵੀ ਗਵਾ ਕੇ ਬਹਿ ਜਾਂਦੇ। ਹੁਣ ਦੁਰਯੋਧਨ ਬਾਹਰ ਆਏ ਦੇਖੋ, ਇਹਨਾਂ ਲਈ ਆਏ ਸੁਲਾ ਕਰਾਉਣ, ਐਡਾ ਹੰਕਾਰ ਆਇਆ ਅਤੇ ਜਾ ਕੇ ਘੋੜੇ ਹਾਥੀਆਂ ਦੇ ਤਵੇਲੇ ਚਲੇ ਗਏ। ਮਹਾਰਾਜ ਬੇਦਰ ਦੇ ਚਲ ਗਏ, ਫਿਰ ਗੁੱਸਾ ਕੀਤਾ, ਆਇਆ ਸੁਣਿਆ ਬੇਦਰ ਦੇ ਬੋਲਿਆ, ਦੁਰਯੋਧਨ ਹੋਏ ਰੁੱਖਾ, ਘਰ ਸਾਡੇ ਛੱਡ ਕੇ ਗੋਲੇ ਦੇ ਕਰ ਜਾ ਕੇ ਸੁੱਖਾ, ਭੀਖਮ ਦਰੋਣਾ ਕਰਨ ਤਾਂ ਸਭਾ ਸੀਗਾਰ ਵੱਡੇ ਮਨੁੱਖਾ, ਝੁੱਗੀ ਜਾਏ ਬਲਾਇਨ ਸਭਨਾ ਦੇ ਜੀ ਅੰਦਰ ਤੁਖਾ, ਹੱਸ ਬੋਲੇ ਭਗਵਾਨ ਜੀ ਸੁਣੋ ਰਾਜਾ ਹੋਏ ਸਨ ਮੁਖਾ, ਤੇਰੇ ਭਾਉ ਨਾ ਦਿਸਈ ਗੋਬਿੰਦ ਭਾਉ ਭਗਤ ਦਾ ਭੁੱਖਾ। ਉਹਦਾ ਪ੍ਰੇਮ ਆ ਭਗਤੀ ਦਾ ਭੁੱਖਾ, ਤੂੰ ਏਡਾ ਹੰਕਾਰੀ ਆ, ਆਫਰਿਆ ਸੀ ਇਹਦੇ ਵੱਲੋਂ ਮਹਾਭਾਰਤ ਯੁੱਧ 'ਚ ਪ੍ਰੇਮਾ ਕਿਵੇਂ ਲਿਆ, ਹੰਕਾਰ ਸਿਖਰਾਂ ਨੂੰ ਛੂੰਹਦਾ ਸੀ। ਇਸ ਵਾਸਤੇ ਜਿਹੜੇ ਮਨਮੁੱਖ ਉਹ ਹੰਕਾਰ ਵਿੱਚ ਆਫਰੇ ਫਿਰਦੇ ਹਨ, ਉਹ ਪ੍ਰੇਮਾ ਫਿਰ ਦੁੱਖ ਹੀ ਦਿੰਦਾ ਉਹਨਾਂ ਨੂੰ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਿਮਰਤਾ ਗਰੀਬੀ ਪ੍ਰੇਮਾ ਭਗਤੀ ਹਲੀਮੀ ਜਿਹੜੀ ਹੈ ਇਹ ਧਾਰਨ ਗੁਰੂ ਘਰੋਂ ਬਈ ਦਾਤ ਮਿਲਦੀ ਹੈ। ਪਹਿਲਾਂ ਆਇਆ ਸੀ ਨਾ ਹਮਾਜੂ ਹੰਕਾਰ ਵਿੱਚ, ਪਹਿਲਾਂ ਤਾਂ ਉੱਥੇ ਸ਼ਿਕਾਇਤ ਪਾ ਕੇ ਆ ਗਿਆ ਸ਼ੇਰ ਸ਼ਾਹ ਸ਼ੂਰੀ ਤੋਂ, ਫਿਰ ਕਹਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਸੀ, ਖਡੂਰ ਸਾਹਿਬ ਆਇਆ, ਮਹਾਰਾਜ ਧਿਆਨ ਸਥਿਤ ਸਨ, ਮਹਾਰਾਜ ਤਾਂ ਆਪਣੇ ਆਨੰਦ ਸਰੂਪ ਸੀ। ਇਹ ਕਹਿੰਦਾ ਮੈਂ ਰਾਜਾ, ਇਹਨੇ ਉੱਠ ਕੇ ਮੈਨੂੰ ਸਲਾਮ ਨਹੀਂ ਕੀਤੀ, ਨਮਸਕਾਰ ਨਹੀਂ ਕੀਤੀ, ਅਤੇ ਮਿਆਨ 'ਚੋਂ ਤਲਵਾਰ ਕੱਢਣ ਲੱਗਾ, ਉਹ ਨਿਕਲੀ ਨਾ, ਉੱਥੇ ਹੱਥ ਜੁੜ ਗਿਆ। ਮਹਾਰਾਜ ਨੇ ਨੇਤਰ ਕਬਲ ਖੋਲ੍ਹੇ, ਕਹਿੰਦੇ ਜਿੱਥੇ ਦਾ ਤਲਵਾਰ ਚਲਾਉਣੀ ਸੀ ਉੱਥੇ ਕਾਇਰ ਹੋ ਕੇ ਭੱਜਿਆ, ਹੁਣ ਫਕੀਰਾਂ ਸਾਧਾਂ ਦੇ ਚੁੱਕਦਾ, ਫਿਰ ਮਾਫੀ ਮੰਗੇ। ਕਹਿੰਦੇ ਹੁਣ 8 ਸਾਲ ਭਟਕਦਾ ਰਹੇਗਾ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਇਹ ਅਪਰੇਮਾ ਐਸਾ, ਕਈ ਵਾਰੀ ਰੱਸੀ ਸੜ ਜਾਂਦੀ, ਬਾਟਾ ਨਹੀਂ ਜਾਂਦਾ, ਬਾਟਾ ਚੜਿਆ ਹੁੰਦਾ ਹੁੰਦੀ ਸੁਹਾਈ, ਮਾੜਾ ਜਿਹਾ ਹੱਥ ਮਾਰੋ ਬਸ ਉਦੋਂ ਉੱਡ ਅੱਡ ਜਾਂਦੀ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਉਹ ਜਿਹੜੇ ਹਉਮੈ ਕਰਕੇ ਗਰਭ ਵਿੱਚ ਗਰਭੇ ਹੰਕਾਰੇ ਹੋਏ, ਉਹਨਾਂ ਨੂੰ ਹੰਕਾਰ ਦਾ ਅਫਰੇਮਾ ਚੜਿਆ, ਅਤੇ ਗੁਰੂ ਮਹਾਰਾਜ ਫਿਰ ਕਈ ਵਾਰੀ ਉਹ ਫੂਕ ਕੱਢ ਵੀ ਦਿੰਦੇ ਹਨ, ਅਫਰੇਮਾ ਲਾ ਵੀ ਦਿੰਦੇ ਹਨ। ਸ਼ਾਹ ਜਹਾਨ ਨੇ 14 ਜੰਗ ਮਹਾਰਾਜ ਦੇ ਗਲ ਪਾਏ, 6ਵੇਂ ਪਾਤਸ਼ਾਹ ਦੇ ਔਰੰਗਜ਼ੇਬ ਨੇ 21 ਪਾਏ, ਅਤੇ ਮਹਾਰਾਜ ਨੇ ਥੋੜ੍ਹਾ ਅਫਰੇਮਾ ਲਾਇਆ ਇਹਨਾਂ ਦਾ। ਪਾਤਸ਼ਾਹ ਕਿਰਪਾ ਕਰਦੇ ਹਨ,
ਨਾਨਕ ਆਪੇ ਆਪ ਆਪ ਖਵਾਈਐ।
ਪਾਤਸ਼ਾਹ ਕਹਿੰਦੇ ਉਹ ਜਿਹੜਾ ਨਿਰੰਕਾਰ ਪਰਮੇਸ਼ਰ ਆ ਉਹ ਆਪੇ ਆਪ ਆ, ਉਹ ਆਪਣੀ ਸੱਤਾ 'ਚ ਆਪ ਹੀ ਵਰਤ ਰਿਹਾ। ਉਹ ਤਾਂ ਤੈਨੂੰ ਕੌਣ ਆ, ਹਰ ਪਾਸੇ ਉਹਦੀ ਕਮਾਂਡ ਚੱਲ ਰਹੀ, ਸਾਰਾ ਰਿਮੋਟ ਉਹਦੇ ਹੱਥ ਵਿੱਚ ਆ, ਉਹਦੀ ਜਿਹੜੀ ਇੰਟਰਨੈਟ ਆ ਉਹਦਾ ਫੇਲ ਹੁੰਦੀ ਹੀ ਨਹੀਂ। ਉਹਦਾ ਰਿਮੋਟ ਦੇਖ ਲਓ ਕਿੰਨਾ ਆ, ਤਾਂ ਹੁਣ ਛੋਟੇ ਛੋਟੇ ਰਿਮੋਟ ਜਿਹਾ ਬਣਾ ਲੈਣ, ਸਾਇੰਸ ਜੀ ਆਹ ਕਰਕੇ ਦਿਖਾ ਤਾ, ਉਹ ਦਿਖਾ ਤਾ। ਅਤੇ ਮਹਾਰਾਜ ਕਹਿੰਦੇ ਜਿੰਨਾ ਸਾਰਾ ਕੁਛ ਇੰਨਾ ਪ੍ਰਪੰਚ ਖੰਡ ਬ੍ਰਹਿਮੰਡ ਰਚੇ ਹੋਏ ਆ, ਹੈਂ ਹੁਣ ਮੋਰ ਦੀ ਚਿੱਤਰਕਾਰੀ ਕਿਸੇ ਸਾਇੰਸ ਨੇ ਤਾਂ ਕੀਤੀ ਨਹੀਂ, ਇਹ ਰੰਗ ਉਹਨੇ ਭਰੇ ਆ, ਕਿਸੇ ਸਾਇੰਸ ਨੇ ਥੋੜ੍ਹੀ ਭਰੇ ਆ। ਆਹ ਤਰ੍ਹਾਂ ਤਰ੍ਹਾਂ ਦੇ ਫੁੱਲ, ਹੁਣ ਉਹ ਹੇਮਕੁੰਟ ਸਾਹਿਬ ਆ, ਅਤੇ ਜਦੋਂ ਮਹਾਰਾਜ ਨੂੰ ਦੈਂਤਾਂ ਦਾ ਸਫਾਇਆ ਕੀਤਾ, ਦੇਵਤਿਆਂ ਨੇ ਉਹ ਫੁੱਲਾਂ ਦੀ ਵਰਖਾ ਕੀਤੀ, ਉਹ ਫੁੱਲ ਉੱਥੇ ਹੀ ਆ, ਉਹ ਗੋਰੇ ਉਹਨਾਂ ਦੇ ਬੀਜ ਲੈ ਗਏ ਬਲੈਤਾਂ 'ਚ, ਅਤੇ ਉੱਥੇ ਫੁਲਵਾੜੀਆਂ ਲਾਈਏ, ਫੁੱਲਾਂ ਦੇ ਸ਼ੌਕੀਨ ਆ, ਉੱਥੇ ਜੰਮੇ ਕੋਈ ਨਹੀਂ, ਉਸ ਤਪੋ ਭੂਮੀ ਦੇ ਹੀ ਫੁੱਲ ਆ। ਇਸ ਵਾਸਤੇ ਸਾਧ ਸੰਗਤ ਜੀ, ਇਹ ਤਾਂ ਗੁਰੂ ਮਹਾਰਾਜ ਕਿਰਪਾ ਕਰੇ ਫੇਰੇ ਇਹ ਬਖਸ਼ਿਸ਼ ਹੁੰਦੀ ਹੈ, ਇਹਦੇ ਲੈਣ ਵਾਸਤੇ ਤਾਂ ਬੜੀ ਫਿਰ ਨਿਮਰਤਾ, ਗਰੀਬੀ, ਹਲੀਮੀ ਜਿਹੜੀ ਹੈ ਉਹ ਧਾਰਨੀ ਪੈਂਦੀ। ਕੋਈ ਉਹ ਸੂਬੇਦਾਰ ਸੀ ਜੀਵਨ ਸਿੰਘ, ਉਹ ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ ਨਾਲ ਗੋਰਾ ਅਫਸਰ ਸੀ, ਮਹਾਰਾਜ ਉੱਥੇ ਚਲੋ ਸਾਹਿਬ ਹੈ, ਮਹਾਂਪੁਰਖ ਆਪਣੀ ਮੌਜ ਦੇ ਹੁੰਦੇ, ਉਹਨੇ ਨਾਂਹ ਕਰ ਦਿੱਤੀ। ਹੁਣ ਬੜਾ ਗੁੱਸਾ ਕੀਤਾ ਕਿ ਮੇਰੀ ਬੜੀ ਬੇਇੱਜ਼ਤੀ ਹੋਈ ਹੈ, ਸੰਤਾਂ ਨੇ ਮੇਰਾ ਕਹਿਣਾ ਹੀ ਨਹੀਂ ਮੰਨਿਆ। ਅਤੇ ਸੰਤ ਤੇਰੇ ਕੋਈ ਅਧੀਨ ਥੋੜ੍ਹੀ ਹੈ, ਉਹ ਤਾਂ ਸੁਤੰਤਰ ਲੋਕ ਆ। ਬਸ ਉਹ ਬੜੀ ਨਿੰਦਿਆ ਲੱਭਿਆ ਕਰਨ, ਫਿਰ ਜੀ ਮੂੰਹ ਬਿੰਗਾ ਹੋ ਗਿਆ, ਜੁੜ ਗਿਆ ਅਤੇ ਬਸ ਆਕੜ ਗਿਆ, ਮੰਜੇ 'ਤੇ ਪਿਆ, ਅਡਾਟ ਪਾਇਆ ਕਰੇ, ਪਰ ਆਣ ਵਾਣਾ ਨਿਕਲ। ਫਿਰ ਕਹੇ ਮੈਨੂੰ ਬਖਸ਼ਾਓ, ਫਿਰ ਸੰਗਤ ਗਈ ਮਹਾਰਾਜ ਦਇਆ ਕਰੋ। ਕਹਿੰਦੇ ਅਸੀਂ ਤਾਂ ਭਾਈ ਕੁਛ ਕਿਹਾ ਨਹੀਂ, ਇਹਦਾ ਆਪਣਾ ਹੰਕਾਰ ਹੀ ਕੁਝ ਕਰ ਰਿਹਾ, ਉਹ ਹੰਕਾਰ ਦੇ ਅਕੜੇਵੇਂ ਨੇ ਅਕੜਾ ਦਿੱਤਾ। ਫਿਰ ਮਹਾਂਪੁਰਖ ਦਿਆਲੂ ਹੁੰਦੇ ਆ, ਕਹਿੰਦੇ ਚਲੋ ਹੁਣ ਗਲਤੀ ਮੰਨਦਾ, ਕਈ ਮੂਲ ਮੰਤਰ ਪੜ੍ਹ ਕੇ ਜਲ ਦਾ ਛਿੱਟਾ ਮਾਰੋ, ਫਿਰ ਉਹ ਠੀਕ ਹੋਇਆ ਅਤੇ ਪ੍ਰਾਣ ਨਿਕਲੇ। ਇਸ ਵਾਸਤੇ ਐਸਾ ਕਈ ਵਾਰੀ ਹੋ ਜਾਂਦਾ ਹੈ। ਹਾਂਜੀ ਪੜ੍ਹੋ।
ਗੁਰਮਤਿ ਮਨ ਪ੍ਰਕਾਸ ਸੱਚਾ ਪਾਈਐ।
ਗੁਰਮਤ ਜਿਹੜੇ ਗੁਰਮੁਖ ਆ ਉਹਨਾਂ ਦੇ ਮਨ ਬੁੱਧੀ ਦੇ ਅੰਦਰ ਗਿਆਨ ਦੇ ਦੀਵੇ ਦਾ ਪ੍ਰਕਾਸ਼ ਹੋ ਜਾਂਦਾ। ਇਹ ਦੀਵਾ ਕੈਸਾ ਹੈ, ਧੰਨ ਧੰਨ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ, ਸ੍ਰੀ ਅੰਮ੍ਰਿਤਸਰ ਸਾਹਿਬ ਗਏ, ਮਹਾਰਾਜ ਬਾਹਰ ਦੇਖੋ ਕੈਸੀ ਰੋਸ਼ਨੀ ਹੈ, ਕੈਸੇ ਦੀਵੇ ਜਗ ਰਹੇ ਹੈ। ਅੱਜ ਕੱਲ੍ਹ ਉਹ ਕਹਿੰਦੇ ਨੇ ਲਾਈਟ ਐਂਡ ਸਾਊਂਡ ਇਹ ਚੱਲ ਪਿਆ ਕੰਮ, ਉਹ ਮਹਾਂਪੁਰਖ ਕਹਿੰਦੇ ਸਾਡੇ ਅੰਦਰ ਜਿਹੜਾ ਦੀਵਾ ਜਗਿਆ ਇਹ ਤਾਂ ਹੈਗਾ ਥੋੜ੍ਹੇ ਘੰਟਿਆਂ ਦਾ ਹੀ, ਡੋਲਾ ਬਾਉ ਨਾ ਵੱਡਾ ਹੋਏ, ਜਾਪੈ ਜਿਉਂ ਸੰਘਾਸਣ ਲੋਏ, ਸਤਿਗੁਰ ਸ਼ਬਦ ਅਜਾਰੋ ਦੀਪਾ ਬਿਨਸੋ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲ੍ਹੀ ਅਨੁਪਾ। ਇਹ ਦੀਵੇ ਲਾਈਟਾਂ ਕਿੰਨਾ ਕੁ ਚਿਰ ਜਗਾਉਂਗੇ, ਇਹ ਤਾਂ ਆਰਟੀਫਿਸ਼ਲ ਆ, ਅਤੇ ਸਾਡੇ ਅੰਦਰ ਤਾਂ ਉਹ ਜੋਤ ਨਿਰੰਕਾਰੀ ਜਿਹੜੀ ਡੋਲਦੀ ਨਹੀਂ, ਬੁੱਝਦੀ ਨਹੀਂ, ਤੇਲ ਮੁੱਕਦਾ ਨਹੀਂ ਤੇ ਬਾਕੀ ਤੇ ਐ ਬਾਤੀ ਸੂਕੀ ਤੇਲ ਖੂਟਾ ਮੰਦਲ ਨਾ ਬਾਜਿਆ ਨੱਟ ਪੈ ਸੂਤਾ ਬੁਝ ਗਈ ਅਗਨਾ ਨਿਕਸੋ ਧੂੰਆਂ ਰੱਬ ਰਹੇ ਏਕ ਅਵਰ ਨਹੀਂ ਦੁਆ। ਉਹ ਤਾਂ ਉੱਥੇ ਪਹੁੰਚੇ ਹੋਏ ਮੰਜ਼ਲ ਦੇ ਉੱਤੇ ਗਿਆਨਵਾਨ ਤੱਤਵੇਤੇ ਮਹਾਂਪੁਰਖ ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ, ਜਿਨ੍ਹਾਂ ਤੋਂ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਜੀ ਨੇ ਬ੍ਰਹਮ ਵਿੱਦਿਆ ਦਾ ਅਧਿਐਨ ਕੀਤਾ। ਸੋ ਇਸ ਵਾਸਤੇ ਕਹਿੰਦੇ ਬਾਹਰ ਦੀ ਦੀਵਾਲੀ ਕੀ ਦੇਖਣੀ ਹੈ, ਸਾਡੇ ਤਾਂ ਅੰਦਰ ਹੀ ਲੱਟ ਲੱਟ ਉਸ ਜੋਤੀ ਦਾ ਪ੍ਰਕਾਸ਼ ਹੋ ਰਿਹਾ ਹੈ। ਇਸ ਵਾਸਤੇ ਪੜ੍ਹੋ ਭਾਈ,
ਨਾਨਕ ਆਪੇ ਆਪ ਆਪ ਖਵਾਈਐ।
ਉਹ ਜਿਹੜੇ ਗੁਰਮੁਖ ਪਿਆਰੇ ਆ ਉਹ ਤਾਂ ਸਮਝਦੇ ਆ ਉਹ ਨਿਰੰਕਾਰ ਆਪੇ ਆਪ ਸਾਰੀਆਂ ਕਲਾਂ 'ਚ ਵਰਤ ਰਿਹਾ। ਜਿਹੜੇ ਮਨਮੁਖ ਉਹਦੇ ਬਚਨ ਤੋਂ ਹੁਕਮ ਤੋਂ ਅਮੋੜ ਹੋ ਕੇ ਵਰਤਦੇ ਆ ਉਹ ਆਪਣੇ ਆਪੇ ਹੰਕਾਰ ਵਿੱਚ ਇਹ ਖਵਾਈਆ ਖਰਾਬ ਹੋ ਰਹੇ ਬਰਬਾਦ ਹੋ ਰਹੇ ਹਨ।
ਗੁਰਮਤ ਮਨ ਪ੍ਰਗਾਸ ਸੱਚਾ ਪਾਈਐ।
ਜਿਹੜੇ ਗੁਰਮੁਖ ਉਹਨਾਂ ਦੇ ਮਨ ਦੇ ਅੰਦਰ ਆਤਮਾ ਜੋਤੀ ਦਾ ਪ੍ਰਕਾਸ਼ ਹੋ ਜਾਂਦਾ ਹੈ ਉਹ ਸੱਚ ਸਰੂਪੀ ਆਤਮਾ ਪਰਮਾਤਮਾ ਨਿਰੰਕਾਰ ਨੂੰ ਪ੍ਰਾਪਤ ਕਰ ਲੈਂਦੇ। ਇਹ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਸਥਾਨ 'ਤੇ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਬਾਣੀ ਦੇ ਵਿਚਾਰ ਆਪ ਜੀ ਨੇ ਸਰਵਣ ਕੀਤੇ। ਸਾਰੀ ਸੰਗਤ ਨੂੰ ਜੀ ਆਇਆਂ, ਗੁਰੂ ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮ ਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ, ਪ੍ਰਬੰਧਕਾਂ ਦਾ ਸੰਗਤਾਂ ਦਾ ਸਮੂਹ ਸੇਵਾਦਾਰਾਂ ਦਾ ਭਾਈ ਧੰਨਵਾਦ ਹੈ। ਔਰ ਖਾਲਸਾ ਪੰਥ ਵਿੱਚ ਏਕਤਾ ਇਤਫਾਕ ਪਿਆਰ ਮਾਰੇ ਬਖਸ਼ਿਸ਼ ਕਰਨ, ਸਤਿਗੁਰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਪੜ੍ਹ ਦਿਓ,
ਨਾਨਕ ਆਪੇ ਆਪ ਆਪ ਖਵਾਈਐ, ਗੁਰਮਤਿ ਮਨ ਪ੍ਰਗਾਸ ਸੱਚਾ ਪਾਈਐ।